ਸਤਿਗੁਰ ਹੋਵੇ ਸਾਧ ਵਾਹਿਗੁਰੂ ਸਾਹਿਬ ਜੀ ਸਤਿ ਕਰਮ ਸਮਾਵਣੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਗਾਮੀ ਗਰੀਬ ਨਿਵਾਸ ਸਰਵ ਕਲਾ ਸਮਰੱਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕੱਲ ਅੱਸੂ ਦੇ ਮਹੀਨੇ ਦੀ ਸੰਪੂਰਨਤਾ ਕਰਕੇ ਅੱਜ ਹੁਣ ਕੱਤਕ ਦੇ ਮਹੀਨੇ ਦੀ ਕਥਾ ਆਰੰਭ ਕਰਦੇ ਹਨ ਹਜ਼ੂਰ ਫਰਮਾਉਂਦੇ ਹਨ
ਕੱਤਕ ਕਰਮ ਤਮਾਵਣੇ
ਮਹੀਨੇ ਸਾਹਿਬ ਸਿੰਘ ਜਿਸ ਪ੍ਰਕਾਰ ਹਰ ਯਾਦਕਾਂ ਕੰਨ ਦੂਜੀ ਦਾ ਹੈ ਤੋ ਇਸੇ ਪ੍ਰਕਾਰ ਕਰਮ ਕੱਤੇ ਦਾ ਮਹੀਨਾ ਜੋ ਹੈ ਉਸ ਵਿੱਚ ਜਿਹੜੇ ਜੀਵ ਕਰਮਾਂ ਨੂੰ ਕਮਾਉਂਦੇ ਹਨ
ਦੋਸ਼ਣਾ ਕਾਹੂ ਜੋਗ ਦੋਸ਼ ਦੇਣਾ ਯੋਗ ਨਹੀਂ ਕਿਸੇ ਨੂੰ ਆ ਬੀਬੀ ਉਹ ਗੱਲਾਂ ਘੱਟ ਕਰੋ ਪਿੱਛੇ ਤੁਸੀਂ ਕੱਤ ਕਰਨ
ਤਮਾਵਣੇ ਕੱਤਣ ਵਾਲਾ ਕਰਨ ਵਾਲਾ ਕੌਣ ਹੈ ਜੀਵ ਆਤਮਾ ਜੀਵ ਆਤਮਾ ਜਿਹੜਾ ਕੱਤ ਕੱਤੇ ਦੇ ਮਹੀਨੇ ਦੀ ਨਿਆਣੀ ਹੈ ਜੋ ਜੀਵ ਕਰਮਾਂ ਦੇ ਤਾਂ ਕਮਾਉਣੇ ਕਮਾਉਣਾ ਕਰਦੇ ਹਨ
ਦੋਸ਼ ਲੈ ਤਾਹੀ ਜੋ
ਦੋਸ਼ ਦੇਣਾ ਕਿਸੇ ਨੂੰ ਯੋਗ ਲਾਇਕ ਨਹੀਂ ਹੈ ਦੋਸ਼ ਗੱਦਾ ਦੋਸ਼ ਨਾ ਦੇ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਮੈਂ ਦੂਜੇ ਅਵਰਜਨਾ ਜੋ ਜੀਵ ਕਰਮ ਕਰਦਾ ਹੈ ਉਹਦਾ ਕਰਮ ਦਾ ਫਲ ਆ ਭੋਗਣਾ ਪੈਂਦਾ ਹੈ ਹੋਰ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਦੇ ਉੱਤੇ ਪ੍ਰਕਰਨ ਹੈ ਇੱਕ ਬੜਾ ਭਾਰੀ ਅਸਿਆਗ ਪ੍ਰਸੰਗ ਹੈ ਧਰਤਰਾਸ਼ਟਰ ਜਿਹੜਾ ਸੀ ਕਰਮਾਂ ਦਾ ਦੁਰਯੋਧਨ ਦਾ ਪਿਤਾ ਇਸ ਨੂੰ ਦਰਸ਼ਨ ਪਾਉਣ ਦੇ ਤਾਂ ਹੀ ਪੁੱਛਿਆ ਮਹਾਂਭਾਰਤ ਪ੍ਰਸੰਗ ਆਉਂਦਾ ਹੈ ਇਹ ਰਿਸ਼ੀ ਮੇਰੇ ਤਾਂ ਇਹ ਦੱਸ ਕਿ ਮੈਂ ਨੇਤਰਾ ਤੋਂ ਹੀਰਾ ਕਿਉਂ ਹੋ ਗਿਆ ਹਾਂ ਅਤੇ ਅੰਧਾ ਕਿਉਂ ਮੈਂ ਜੰਮਿਆ ਹਾਂ ਦੂਜਾ ਕਾਰਨ ਇਹ ਹੈ ਵੀ ਮੇਰਾ ਸੌ ਪੁੱਤਰ ਜਿਹੜਾ ਹੈ ਉਹ ਮੇਰੇ ਜਿਉਂਦਿਆਂ ਕਿਉਂ ਮਰ ਗਿਆ ਹੈ ਇਹ ਜਦੋਂ ਦਰਸ਼ਨ ਪਾਇਆ ਜੀ ਅੱਗੇ ਪ੍ਰਸ਼ਨ ਕੀਤਾ ਇਹ ਕਹਿਣ ਲੱਗਾ ਵੀ ਕ੍ਰਿਸ਼ਨ ਮਹਾਰਾਜ ਜੀ ਅੰਤਰਜਾਮੀ ਹਨ ਉਹਨਾਂ ਤੋਂ ਪੁੱਛਣਾ ਚਾਹੀਦਾ ਹੈ ਹੁਣ ਕਰਕੇ ਵਿਆਸ ਰਿਸ਼ੀ ਦੇ ਤਾਂ ਭੇਜਿਆ ਗਿਆ ਵਿਆਸ ਨੂੰ ਪੁੱਛ ਕੇ ਪ੍ਰਸਾਰ ਸਾਹਿਬ ਸਿੰਘ ਜੀ ਪ੍ਰਸੰਗ ਆਉਂਦਾ ਹੈ ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਧਰਤਰਾਸ਼ਟਰ ਨੇ ਕਿ ਮਹਾਰਾਜ ਨੂੰ ਇੱਕ ਸਾਰ ਤਿੰਨ ਜਨਮ ਦਾ ਗਿਆਨ ਹੈ ਉਹਨਾਂ ਜਨਮਾਂ 'ਚ ਮੈਂ ਕੋਈ ਪਾਪ ਨਹੀਂ ਕੀਤਾ ਹੈ ਤੇ ਮੇਰਾ ਜਿਹੜਾ ਅੰਧਾ ਹੋਣਾ ਅੰਧਾ ਮੈਂ ਕਿਉਂ ਜੰਮਿਆ ਹਾਂ ਮਿੱਤਰਾਂ ਤੋਂ ਹੀ ਹਾਂ ਦੂਸਰਾ ਕਾਰਨ ਦੱਸੋ ਕਿ ਮੇਰਾ ਸੌ ਪੁੱਤਰ ਮੇਰੇ ਜਿਉਂਦਿਆਂ ਮੇਰੇ ਸਾਹਮਣੇ ਕਿਉਂ ਮਰ ਗਿਆ ਹੈ ਮਾਤਾ ਪਿਤਾ ਦੇ ਜੇ ਪੁੱਤਰ ਦਾ ਗੁਜ਼ਰਨਾ ਨਹੀਂ ਚਾਹੀਦਾ ਸੀ ਇਹ ਸੁਣ ਕਰਕੇ ਕ੍ਰਿਸ਼ਨ ਭਗਵਾਨ ਜੀ ਦਾ ਕਿਹਾ ਧਰਤਰਾਸ਼ਟਰ ਤੂੰ ਚੇਤੇ ਕਰ ਜੋ ਕਰਮ ਕਰਦਾ ਜੀਵ ਉਸ ਨੂੰ ਕਰਮ ਦਾ ਫਲ ਭੋਗਣਾ ਪੈਂਦਾ ਹੈ ਇਸ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੈ ਦੁੱਖ ਸੁੱਖ ਪਰ ਪੂਰਵ ਜਨਮ ਤੋਂ ਕੀਏ ਸੋ ਜਾਣ ਜਨ ਦਾਤੇ ਦੀ ਦੁੱਖ ਤੇ ਸੁੱਖ ਜਿਹੜੇ ਜੀਆਂ ਦੇ ਪੂਰਵਲੇ ਕਰਮਾਂ ਕੀਤਿਆਂ ਦੇ ਅਨੁਸਾਰ ਹੈ ਪਰ ਇਹ ਜੀਵ ਭੁੱਲ ਜਾਂਦਾ ਹੈ ਜੇ ਦਾਤੇ ਦਿੱਤੇ ਉਹ ਤਾਂ ਨਹੀਂ ਭੁੱਲਦਾ ਉਹ ਵਾਹਿਗੁਰੂ ਜੀਆਂ ਦੀ ਕਰਨੀ ਅਨੁਸਾਰ ਫਲ ਜ਼ਰੂਰ ਦਿੰਦਾ ਹੈ ਜਿਹੜੀ ਵੀ ਕਿਸੇ ਦੀ ਕਰਨੀ ਹੁੰਦੀ ਹੈ ਇਹ ਕਹਿਣ ਲੱਗਾ ਮੈਨੂੰ ਮੇਰੀ ਕਿਹੜੀ ਕਰਨੀ ਉਹ ਕਿਸੇ ਸੱਚ ਤਿੰਨ ਜਨਮ ਦਾ ਮੈਨੂੰ ਬੋਧ ਹੈ ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕੋਈ ਮਾੜਾ ਕਰਮ ਕੀਤਾ ਹੈ ਇਹ ਮੈਂ ਕਿਉਂ ਨਾ ਜੰਮਿਆ ਹਾਂ ਤੇ ਮੇਰਾ ਸੌ ਪੁੱਤ ਕਿਉਂ ਮਾਰਿਆ ਗਿਆ ਭਗਵਾਨ ਜੀ ਨੇ ਉਸ ਵੇਲੇ ਕਿਹਾ ਹੇ ਧਰਤਰਾਸ਼ਟਰ ਤੂੰ ਵੇਖ ਇੱਕ ਸੌ ਸੱਤਵੇਂ ਜਨਮ ਦਾ ਤੈਨੂੰ ਗਿਆਨ ਹੈ ਕਿ ਨਹੀਂ ਕਹਿੰਦਾ ਨਹੀਂ ਉਸ ਦਾ ਨਾਮ ਹੈ ਸੁਣ ਕੇ ਕਹਿਣ ਲੱਗੇ ਇੱਕ ਸੌ ਸੱਤਵੇਂ ਜਨਮ ਵਿੱਚ ਤੇਰਾ ਉਹ ਸੁਭਾਅ ਸੀ ਹਮੇਸ਼ਾ ਲਈ ਸਤਕਾਰ ਦਾ ਮਾਸ ਖਾਂਦਾ ਰਹਿੰਦਾ ਸੀ ਇੱਕ ਵਾਰੀ ਬੜੀ ਭਾਰੀ ਵਰਖਾ ਹੋਈ ਤੂੰ ਸਤਕਾਰ ਨਾ ਜਾ ਸਕਿਆ ਆਪਣੇ ਰਸੋਈਏ ਦੇ ਤਾਂ ਕਿਹਾ ਕਿ ਕੋਈ ਮਾਸ ਜਿਹੜਾ ਮੈਂ ਬੱਚਿਆਂ ਬਚ ਨਹੀਂ ਸਕਦਾ ਕੋਈ ਮੈਨੂੰ ਮਾਸ ਕਿਤੋਂ ਲਿਆ ਕੇ ਦੇ ਉਸ ਤੇਰੇ ਰਸੋਈਏ ਨੇ ਉਸ ਤੇਰੇ ਮਕਾਨ ਵਿੱਚ ਹੰਸਾਂ ਦੇ ਬੱਚੇ ਦਿੱਤੇ ਹੋਏ ਸੀ ਉਹਨੇ ਹੰਸਲੇ ਬੱਚੇ ਦਾ ਮਾਸ ਬਣਾ ਕੇ ਤੈਨੂੰ ਖਵਾਇਆ ਤੈਨੂੰ ਹੰਸਲੇ ਬੱਚੇ ਦਾ ਮਾਸ ਬੜਾ ਸਵਾਦ ਲੱਗਾ ਤੈਂ ਕਿਹਾ ਵੀ ਇਹੋ ਜਿਹਾ ਹਲੋ ਹਮੇਸ਼ਾ ਮਾਸ ਮੈਨੂੰ ਬਣਾ ਕੇ ਦਿਆ ਕਰ ਉਸ ਤੇਰੇ ਰਸੋਈ ਨੇ ਸਾਰਾ ਹੰਸਾਂ ਦਾ ਬੱਚਾ ਜਿਹੜਾ ਸੀ ਉਹ ਤੈਨੂੰ ਸੌ ਦਿਨ ਵਿੱਚ ਹਰੇਕ ਮਾਸ ਬਣਾ ਬਣਾ ਕੇ ਖਵਾ ਦਿੱਤਾ ਜਿਸ ਵਕਤ ਤੂੰ ਖਾ ਚੁੱਕਾ ਹੰਸਾਂ ਨੂੰ ਪਤਾ ਲੱਗਾ ਉਹ ਆਏ ਕਿ ਸਾਡੇ ਬੱਚੇ ਸੀ ਇੱਥੇ ਸੌ ਰਾਜੇ ਨੂੰ ਖਾ ਰਿਹਾ ਹੈ ਉਸ ਵੇਲੇ ਉਹਨਾਂ ਸ਼ਰਾਪ ਦਿੱਤਾ ਕਿ ਜਾ ਤੇਰਾ ਸੌ ਪੁੱਤਰ ਨਾਸ਼ ਹੋ ਜਾਵੇ ਹੰਸੇ ਉਹ ਸ਼ਰਾਪ ਦੇ ਕੇ ਚਲੇ ਗਏ ਸੀ ਉਹ ਜਿਹੜਾ ਧਰਤਰਾਸ਼ਟਰ ਦਾ ਇੱਕ ਸੌ ਸੱਤਵੇਂ ਜਨਮ ਵਿੱਚ ਸੌ ਹੰਸਾਂ ਦਾ ਬੱਚਾ ਖਾਧਾ ਸੀ ਉਹਦੇ ਪਿੱਛੇ ਤੇਰਾ ਸੌ ਪੁੱਤਰ ਮਾਰਿਆ ਗਿਆ ਇਹ ਤੈਨੂੰ ਸਜ਼ਾ ਮਿਲੀ ਹੈ ਇਹ ਸੁਣ ਕੇ ਹੈਰਾਨ ਹੋ ਗਿਆ। ਕਹਿੰਦੇ ਉਹ ਮੈਨੂੰ 103 ਜਨਮਾਂ ਦਾ ਗਿਆਨ ਸੀ, ਗਰਭ 100 ਜਨਮ ਦਾ ਗਿਆਨ ਹੁੰਦਾ ਆਦਿ ਨੂੰ ਪਰੋਹ ਗਿਆਨ ਕਰਕੇ, ਪਰ ਮੈਨੂੰ 103 ਜਨਮਾਂ ਦਾ ਗਿਆਨ ਸੀ। 107 ਜਨਮ ਦੇ ਵਿੱਚ ਮੈਂ ਪਾਪ ਕੀਤਾ ਸੀ, ਉਹ ਜਿਹੜੇ ਪਾਪ ਸੀ ਮੈਨੂੰ ਪਹਿਲਾਂ ਤੋਂ ਉਹਨਾਂ ਭੋਗਣ ਨੂੰ ਮਿਲੇ। ਉਸ ਵੇਲੇ ਕਿਹਾ ਕਿ 250 ਆਦਮੀ ਦੇ ਕੋਈ ਆਦਮੀ ਜ਼ਬਰਦਸਤੀ ਟਿਕਟ ਲੈਣ ਵਾਲੇ ਹੋਣ, ਮਾੜੇ ਆਦਮੀ ਨੂੰ ਪਿੱਛੇ ਧੱਕ ਛੱਡਦੇ, ਆਪ ਪਹਿਲਾਂ ਟਿਕਟ ਲਈ ਜਾਂਦੇ ਹੈ। ਇਸੇ ਪ੍ਰਕਾਰ ਜਿਹੜੇ ਤੈਨੂੰ ਤੇਰੇ ਪੁੰਨ ਕੀਤੇ ਸੀ, ਉਹ ਪੁੰਨਾਂ ਨੂੰ ਪਾਪ ਕਰਨ ਦਾ ਫਲ ਭੋਗਣ ਨਾ ਦਿੱਤਾ ਤੈਨੂੰ ਅਜੇ। ਉਹ ਫਿਰ ਹੁਣ ਤੂੰ ਜਦੋਂ ਉਸ ਵੇਲੇ ਪਾਂਡਵਾਂ ਦੇ ਨਾਲ ਤੈਂ ਕੀਤਾ ਇਸ ਪ੍ਰਕਾਰ ਧੋਖਾ, ਲਾਖ ਦੇ ਮੰਦਰਾਂ ਚ ਤੈਂ ਪਾ ਕੇ ਉਹਨਾਂ ਨੂੰ ਸਾੜਨਾ ਚਾਹਿਆ, ਉਹਨਾਂ ਨੂੰ ਅੱਖਿਆ ਅੰਤਰਯਾਮੀ ਕੀਤੀ, ਉਸ ਪਾਪ ਦਾ ਫਲ ਹੁਣ ਉਹਦੇ ਤੇਰੇ ਪੁੰਨ ਸੀ ਸਾਰੇ ਨਾਸ਼ ਹੋ ਗਏ। ਉਹ ਪੁੰਨਾਂ ਦੇ ਨਾਸ਼ ਹੋਣ ਤੇ ਤੈਨੂੰ ਪਾਪ ਦਾ ਫਲ ਭੋਗਣਾ ਪਿਆ। ਇਸ ਕਰਕੇ ਦੁਰਯੋਧਨ ਨੂੰ ਜਿਹੜੇ ਕਿ 100 ਪੁੱਤਰ ਸੀ ਉਹ ਇੱਕ ਜੰਗ ਮੈਦਾਨ ਵਿੱਚ ਮਾਰੇ ਗਏ। ਤੇ ਤੈਨੂੰ ਉਸ ਪਾਪ ਦਾ ਫਲ ਲੱਗਾ ਹੈ, ਐਵੇਂ ਨੀ ਪਰਮੇਸ਼ਰ ਨੇ ਤੇਰੇ ਪੁੱਤਰ ਮਾਰੇ। ਫਿਰ ਕਹਿਣ ਲੱਗਾ ਕਿ ਮਹਾਰਾ ਮੈਨੂੰ ਦੱਸੋ ਮੈਂ ਇੰਨਾ ਕਿਉਂ ਜੰਮਿਆ। ਕਹਿੰਦੇ ਉਹ ਵੀ 107 ਨੇ ਜਨਮ ਦੇ ਵਿੱਚ ਪਿਛਲੇ ਤੂੰ ਹੀ ਕੀਤਾ ਸੀ, ਅੱਗ ਦਾ ਚਿੱਡਾ ਜਿਹੜਾ ਸੀ ਉਹਨੂੰ ਪਕੜ ਕੇ ਉਸ ਦੀਆਂ ਅੱਖਾਂ ਵਿੱਚ ਸੂਆਂ ਪੋਤੀਆਂ। ਉਹ ਸੂਆਂ ਦੇ ਪੋਣ ਦਾ ਜਿਹੜਾ ਪਾਪ ਸੀ ਉਹ ਵੀ ਇੰਨੇ ਪੁੰਨ ਸੀ ਤੇਰੇ ਇਕੱਠੇ, ਤੈਨੂੰ ਭੋਗਣ ਦਾ ਸਮਾਂ ਨਹੀਂ ਮਿਲਦਾ, ਐਸੀ ਤੇਰੇ ਪੁੰਨ ਨਾਸ ਹੋਣੇ ਕਰਕੇ ਤੂੰ ਜਨਮ ਦਾ ਹੀ ਇੰਨਾ ਜੰਮਿਆ, ਇਹ ਕਾਰਨ ਹੈ। ਕਹਿੰਦੇ ਸੁਣ ਕਰਕੇ ਧ੍ਰਿਸ਼ਟਾਸ਼ਟਰ ਨੇ ਬੜਾ ਸ਼ਰਮਿੰਦਗੀ ਮੰਨੀ। ਫਿਰ ਸਾਹਿਬ ਸੰਗਤ ਜੀ ਦਿਲਰ ਦੇ ਨਾਲ ਜਾ ਕੇ ਉਸ ਨੇ ਬਦਰੀ ਲੈਣ ਵਿੱਚ ਜਾ ਕੇ ਉੱਥੇ ਦਿਲਰ ਦੇ ਪਾਸੋਂ ਕਥਾ ਸੁਣਦਾ ਰਿਹਾ ਤੇ ਤਪ ਕਰਦਾ ਰਿਹਾ। ਉਹਨੇ ਸਾਧਨ ਕੀਤਾ ਸੀ ਮਗਰੋਂ ਜਾ ਕੇ ਆਪਣੇ ਪਾਪਾਂ ਨੂੰ ਵਿਖਾਉਣ ਵਾਸਤੇ ਇਹ ਕਥਾ ਹੁੰਦੀ ਹੈ ਭਾਗਵਤ ਦੇ ਅੰਦਰ ਵੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ
ਕੱਤਕ ਕਰਮ ਸਮਾਵਣੇ,
ਕੱਤਕ ਦੇ ਮਹੀਨੇ ਦੁਆਰਾ ਕਹਿੰਦੇ ਹੇ ਜੀਵ ਸਭ ਸੁਭ ਕਰਮ ਰੂਪੀ ਕਰਮਾਂ ਰੂਪੀ ਸੂਤ ਨੂੰ ਕੱਟਣ ਵਾਲੇ ਜੋ ਜੀਵ ਕਰਮਾਂ ਨੂੰ ਕਮਾਉਣਾ ਕਰਦੇ ਹਨ,
ਦੋਸ਼ ਨਾ ਕਾਹੂ ਜੋ
ਉਸ ਦਾ ਦੋਸ਼ ਦੇਣਾ ਕਿਸੇ ਨੂੰ ਯੋਗ ਲਾਇਕ ਨਹੀਂ ਹੈ। ਜੀਵ ਆਪੇ ਹੀ ਕਰਮ ਕਰਦਾ, ਆਪ ਹੀ ਉਸਦਾ ਫਲ ਭੋਗਣਾ ਪੈਂਦਾ ਹੈ।
ਪਰਮੇਸ਼ਰ
ਅਸੀਂ ਭੁੱਲ ਜਾਂਦੇ ਹਾਂ, ਅਸੀਂ ਮੁੱਕਰ ਪੈਂਦੇ ਹਾਂ, ਔਗੁਣਾਂ ਨੂੰ ਭੁਲਾ ਦਿੰਦੇ ਹਾਂ ਤੇ ਗੁਣਾਂ ਦਾ ਹੰਕਾਰ ਕਰੀ ਜਾਂਦੇ ਹਾਂ। ਇਸ ਕਰਕੇ ਇਸ ਜਨਮ ਦੇ ਤਾਂ ਜਿੰਨੇ ਔਗੁਣ ਸੁਰਤ ਵੇਲੇ ਦੇ ਕੀਤੇ ਚੇਤੇ ਹੀ ਇਹਨਾਂ ਆਦਮੀ ਦੇ, ਜੋ ਕੋਈ ਚੋਰੀ ਕੀਤੀ ਹੈ, ਕੋਈ ਮੰਦ ਕਰਮ ਕੀਤਾ, ਉਹ ਸਾਰੇ ਚੇਤੇ ਹੈ। ਜਦੋਂ ਕਿਤੇ ਇਕਾਗਰ ਹੋ ਕੇ ਵੇਖੇ ਉਹ ਚੇਤੇ ਆ ਜਾਂਦੇ ਨੇ, ਫਲਾਣੇ ਵਕਤ ਬਾਲਕ ਵਾਸਾ ਜਾਂ ਕੀਤਾ ਸੀ, ਜਵਾਨੀ ਚਾਹੇ ਕੀਤਾ ਸੀ, ਘਰ ਦੀ ਜਵਾਨੀ ਚਾਹੇ ਕੀਤਾ ਸੀ, ਸਭ ਉਕਰੇ ਪਏ ਹੈ। ਇਹ ਆਪਣਾ ਹਿਰਦਾ ਜਿਹੜਾ ਇਹ ਫਰਿਸ਼ਤਿਆਂ ਦਾ ਸਾਰਿਆਂ ਦੁਨੀਆਂ ਦੇ ਕਰਮਾਂ ਦੀ, ਉਹ ਹੀ ਪ੍ਰਲੋਕ ਦੇ ਵਿੱਚ ਨਾਲ ਜਾ ਕੇ ਦੁੱਖ ਤੇ ਸੁੱਖ ਦੇਣ ਦਾ ਰੰਗਦੇ ਹਨ, ਇਹ ਵੀ ਇਸ ਲੋਕ ਦੇ ਸੁੱਖ ਦਾ ਕਾਰਨ ਬਣਦੇ ਹਨ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ
ਪਰਮੇਸ਼ਰ ਤੇ ਦੋਸ਼ ਨਾ ਕਾਹੂ
ਭਾਈ ਜੋ ਵੀ ਕਈ ਕਹਿੰਦੇ ਫਲਾਣੇ ਆਦਮੀ ਨੂੰ ਮੈਥੋਂ ਇਹ ਕਰਮ ਕਰਾ ਤੇ, ਕੋਈ ਕਹਿੰਦਾ ਮੇਰੇ ਭਰਾ ਨੇ ਮੈਨੂੰ ਪਕੜ ਕੇ ਕਰ ਦਿੱਤਾ, ਕੋਈ ਕਹਿੰਦਾ ਮੇਰੇ ਬੈਰੀਆਂ ਨੇ ਮੈਨੂੰ ਇਉਂ ਕਰ ਦਿੱਤਾ, ਇਹ ਕਿਸੇ ਨੂੰ ਦੋਸ਼ ਦਾ ਯੋਗ ਲਾਇਕ ਹੈ।
ਪਰਮੇਸ਼ਰ ਤੇ ਭੁੱਲਿਆ
ਮਹਾਰਾਜ ਰੋਗ ਫਿਰ ਕਿਉਂ ਚਿੰਬੜ ਗਏ ਇਹ ਵੀ ਔਗਣਾਂ ਦੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹੇ ਭਾਈ ਚੇਤੇ ਕਰੋ
ਪਰਮੇਸ਼ਰ ਤੇ ਭੁੱਲੇ।
ਪਰਮੇਸ਼ਰ ਜੋ ਪਰਮ ਵੱਡਾ ਹੈ, ਈਸ਼ਵਰ ਮਾਲਕ ਪਰਮੇਸ਼ਰ, ਉਸ ਤੋਂ ਈਸ਼ਵਰ ਪੰਜ ਮੰਨੇ ਹੈ, ਕਾਰਜ ਨੂੰ ਈਸ਼ਵਰ, ਇੱਕ ਤਾਂ ਗਣੇਸ਼ ਨੂੰ ਈਸ਼ਵਰ ਮੰਨਿਆ ਗ੍ਰੰਥੀਆਂ ਨੇ, ਇੱਕ ਸਾਧ ਸੰਗਤ ਜੀ ਵਿਸ਼ਨੂੰ ਨੂੰ ਈਸ਼ਵਰ ਮੰਨਿਆ ਹੈ, ਇੱਕ ਸ਼ਿਵ ਨੂੰ ਈਸ਼ਵਰ ਮੰਨਿਆ ਹੈ, ਇੱਕ ਸਰਦੀ ਨੂੰ ਈਸ਼ਵਰ ਮੰਨਿਆ ਹੈ, ਇੱਕ ਸੂਰਜ ਨੂੰ ਈਸ਼ਵਰ ਮੰਨਿਆ ਹੈ। ਇਹ ਪੰਜ ਈਸ਼ਵਰਾਂ ਦੀ ਉਪਾਸੇ ਕਾਰਜ ਰੂਪ ਦੀ ਲੋਕ ਕਰਦੇ ਹੈ। ਤੇ ਪਰਮੇਸ਼ਰ ਇਹਨਾਂ ਤੋਂ ਪਰਮ ਜੋ ਵੱਡਾ ਹੈ, ਸਾਰਿਆਂ ਦਾ ਪਾਤਸ਼ਾਹ ਹੈ, ਜਿਸ ਵਿੱਚ ਇਹ ਕਾਰਜ ਰੂਪ ਹਨ, ਅਤੇ ਉਸ ਨੂੰ ਛੱਡ ਕੇ ਉਸ ਪਰਮੇਸ਼ਰ ਤੋਂ ਜਿਹੜੇ ਭੁੱਲ ਗਏ ਹਨ,
ਵਿਆਪਨ ਸਭੇ ਰੋਗ,
ਉਹਨਾਂ ਦੇ ਤਾਂ ਸਾਰੇ ਰੋਗ ਲਗੇ ਆਦਕੋ ਹਉਮੈ ਰੋਗੂ, ਹਉਮੈ ਦੇ ਰੋਗ ਕਰਕੇ ਸਾਰੇ ਰੋਗ ਲੱਗੇ, ਹੌਂਦ ਚ ਆਇਆ, ਹੌਂਦ ਚ ਗਿਆ, ਹੌਂਦ ਚ ਜੰਮਿਆ, ਹੌਂਦ ਚ ਮੋਇਆ, ਹੌਂ ਵਿੱਚ ਦਿੱਤਾ, ਹੌਂਦ ਚ ਲਿਆ, ਹੌਂਦ ਚ ਖੱਟਿਆ, ਹੌਂਦ ਚ ਗਿਆ, ਹੌਂ ਤਿਆਰ ਤਿਆਰਪੁਣੇ ਵੀ ਹੌਮੈ ਚੱਕੀ ਫਿਰਦਾ, ਹੌਂਦ ਕੂੜਿਆ ਆਦਕ। ਇਸ ਪ੍ਰਕਾਰ ਵਾਹਿਗੁਰੂ ਦੇ ਭੁੱਲਣੇ ਕਰਕੇ ਹੌਮੈ ਫੁਰਦੀ ਅੰਦਰ ਫਿਰਤੀ ਲੱਗੀ, ਕ੍ਰਿਸ਼ਨਾ ਮਾਇਆ ਔਰ ਰੁਕਾਇਆ, ਇਹ ਸਾਰੇ ਰੋਗ ਚਿੰਬੜ ਗਏ। ਅਧਿਆਨ ਜਨ ਸਾਰੇ ਰੋਗ ਹਨ, ਬੁਰਾ ਭਲਾ ਅਭਿਆਸ, ਰਾਗ ਦੁਆਖ, ਮਿੱਤਰ ਸੱਤਰ ਆਦਿਕ ਜਿਹੜੇ ਸੁਭਾਅ ਹਨ, ਉਸ ਨਿੰਦਾ ਆਦਿਕ ਸੁਭਾਅ, ਇਹਨਾਂ ਰੋਗਾਂ ਕਰਕੇ ਆਦਮੀ ਰੋਗੀ ਹੋ ਰਿਹਾ ਹੈ। ਅਧਿਆਤਮਿਕ ਰੋਗ ਹਨ, ਇੱਕ ਸਰੀਰਕ ਰੋਗ ਹਨਗੇ, ਇੱਕ ਬਾਣੀ ਕਰਕੇ ਕਿਸੇ ਨੂੰ ਕੌੜਾ ਵਚਨ ਬੋਲਣਾ, ਫਿੱਕਾ ਵਚਨ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਇੱਕ ਆਦਿਕ ਸਾਧ ਸੰਗਤ ਜੀ ਕਠੋਰ ਵਾਕ ਬੋਲਣੇ, ਇਹ ਬਾਣੀ ਦੇ ਦੋਸ਼ ਹਨਗੇ, ਰੋਗ ਹਨਗੇ। ਜੋ ਸਰੀਰ ਕਰਕੇ ਕਿਸੇ ਨੂੰ ਕਤਲ ਕਰ ਦੇਣਾ, ਕਿਸੇ ਨੂੰ ਕਤਲ ਕਰਨ ਦਾ ਇਸ਼ਾਰਾ ਕਰਨਾ ਅਤੇ ਕਿਸੇ ਦੇ ਨਾਲ ਵਿਰੋਧ ਕਰਕੇ ਲੜਾਈ ਜੁਈ ਕਰਨੀ, ਇਹ ਸਰੀਰਕ ਦੋਸ਼ ਹਨਗੇ। ਕਿਵੇਂ ਆਪਣੇ ਔਗਣਾਂ ਨੂੰ ਮਨ ਚ ਲੁਕੋ ਕੇ ਰੱਖਣਾ, ਕਿਸੇ ਦਾ ਬੁਰਾ ਚੁਣਦਾ ਰਹਿਣਾ ਅਤੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਕਿਸੇ ਦੇ ਗੁਣਾਂ ਨੂੰ ਵੇਖ ਕੇ ਸੜਦੇ ਰਹਿਣਾ, ਇਹ ਮਨ ਦੇ ਦੋਸ਼ ਹਨਗੇ, ਇਹ ਰੋਗ ਹਨਗੇ। ਇਹ ਸਾਰੇ ਰੋਗ ਮਨ ਮਾਨੀ ਸਰੀਰ ਦੇ ਤਾਈ ਵਾਹਿਗੁਰੂ ਦੇ ਭੁਲਣੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਲੱਗਦੇ ਹਨ, ਵਿਆਪਦੇ ਹਨ।
ਬੇਮੁਖ ਹੋਏ ਰਾਮ ਤੇ,
ਜੋ ਰਾਮ ਪਰਮੇਸ਼ਰ ਤੋਂ ਭਾਈ ਬੇਮੁਖ ਹੋ ਗਏ ਹਨ, ਸੱਚੇ ਪਾਤਸ਼ਾਹ ਦੇ ਸਨਮੁਖ ਨਹੀਂ ਰਹੇ ਹਨ।
ਲੱਗਣ ਜਨਮ
ਵਿਜੋ, ਜਨਮਾਂ ਜਨਮਾਂ ਦੇ ਵਿਛੋੜੇ ਲੱਗ ਜਾਂਦੇ ਹੈ। ਜਨਮ ਤੇ ਵਿਜੋਗ ਨਾਲ ਮਰਨ ਦਾ ਹੈ, ਮਰਨਾ ਤੇ ਜੰਮਣਾ ਉਹਨਾਂ ਦੇ ਤਾਂ ਲੱਗਾ ਹੀ ਰਹਿੰਦਾ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜੰਮਣ ਮਰਨ ਦੇ ਜਿਹੜੇ ਜੰਮਣ ਮਰਨ ਤਿੰਨ ਕੋ ਜੋ ਹਲ ਲੜਨ ਲੱਗ ਗਏ, ਜਿਹੜੇ ਮਹਾਰਾਜ ਦੇ ਲੜ ਸਰਨ ਚ ਲੱਗੇ ਉਹਨਾਂ ਨੂੰ ਜੰਮਣ ਮਰਨ ਨਹੀਂ ਹੋ ਸਕਦਾ। ਸੋ ਬਿਨਾਂ ਸਿਮਰਨ ਤੋਂ, ਬਿਨਾਂ ਮਹਾਰਾਜ ਦੇ ਲੜ ਲੱਗਿਆਂ ਤੋਂ ਜੰਮਦੇ ਮਰਦੇ ਜੀਵ ਰਹਿੰਦੇ ਹੈ। ਜਿਵੇਂ ਜੈਸੇ ਹਰ ਹਰ ਦੀ ਮਾਲਾ ਪਿੰਡ ਲੱਗਦਾ ਹੈ, ਇੱਕ ਸੱਖਣੀ ਇੱਕ ਹੋਰ ਤੇ ਫੇਰ ਭਰੀ ਅਪ ਹੈ, ਤੈਸੇ ਹੀ ਖੇਡ ਖਸਮ ਦਾ ਜੇ ਤਸਤੀ ਵਡਿਆਈ। ਇਸ ਪ੍ਰਕਾਰ ਮਹਾਰਾਜ ਨੇ ਕੌਤ ਖੜ ਦੀਆਂ ਪਿੰਡਾਂ ਵਾਂਗੂ 84 ਲੱਖ ਜੂਨ ਹੈ ਸੰਸਾਰ ਦੀ ਖੂਹ ਚ, ਵਾਸ਼ਨਾ ਰੂਪੀ ਮਾਲ ਦੇ ਨਾਲ ਜੀਵ ਰੂਪੀ ਪਿੰਡਾਂ ਬੰਨੇ ਹੋਏ ਹਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਆਵਾਗਮਨ ਜੰਮਣ ਮਰਨ ਦੇ ਵਿੱਚ ਪਏ ਰਹਿੰਦੇ ਹੈ, ਸਕਾਮ ਕਰਮਾਂ ਰੂਪੀ ਪਾਣੀ ਭਰ ਕੇ ਲਿਆਉਂਦੇ ਹੈ, ਫਿਰ ਉਹ ਭੋਗ ਕੇ ਫਿਰ ਖਾਲੀ ਹੋ ਕੇ ਚਲੇ ਜਾਂਦੇ ਹੈ, ਫਿਰ ਦੁੱਖ ਸੁੱਖ ਭੋਗਦੇ ਹੈ। ਇਹ ਆਵਾਗਮਨ ਦੇ ਵਿੱਚ
ਲੱਗਣ ਜਨਮ
ਜਨਮਾਂ ਦੇ ਵਿਯੋਗ ਲੱਗ ਕੇ ਵਿਛੋੜਾ ਪੈ ਗਿਆ ਮਹਾਰਾਜ ਨਾਲੋਂ। ਜਨਮ ਤੇ ਵਿਯੋਗ ਮਰਨਾ, ਸਰੀਰ ਨਾਲੋਂ ਮਰਨਾ ਤੇ ਜੰਮਣਾ, ਵਿਛੋੜੇ ਪੈ ਗਿਆ ਮਹਾਰਾਜ ਵੱਲੋਂ। ਜੰਮਦੇ ਮਰਦੇ ਹਨ,
ਦਿਨ ਮਹਿ ਤੌੜੇ ਹੋਏ,
ਮਾਇਆ ਦੇ ਭੋਗਾਂ ਨੂੰ ਪਦਾਰਥਾਂ ਨੂੰ ਚੰਗੇ ਮੰਨੀ ਬੈਠਾ ਸੀ, ਮਿੱਠੇ ਜਾਣ ਕੇ ਖਾਂਦਾ ਸੀ, ਉਹ ਚਿਣ ਵਿੱਚ ਕੌੜੇ ਦੁਖਦਾਇਕ ਹੋ ਗਏ।
ਮਿੱਟੜੇ ਮਾਇਆ ਭੋਗ,
ਮਾਇਆ ਦੇ ਭੋਗ ਪਦਾਰਥ ਮੰਨੇ ਹੋਏ ਸੀ, ਖਾਣ ਵਾਲੇ, ਪੀਣ ਵਾਲੇ, ਪਹਿਨਣ ਵਾਲੇ, ਭੋਗਣ ਵਾਲੇ, ਉਹ ਸਾਰੇ ਮਾਇਕੀ ਭੋਗ ਜਿੰਨੇ ਸਨ, ਸਿੰਘ ਚ ਕੌੜੇ ਦੁਖਦਾਇਕ ਹੋ ਗਏ, ਉਹਨਾਂ ਦਾ ਦੁੱਖ ਜੀਵਨ ਚਿੰਬੜਿਆ। ਇਸ ਪ੍ਰਕਾਰ ਦੀ ਹਾਲਤ ਹੋ ਗਈ, ਜਿੰਨੇ ਮਾਇਆ ਦੇ ਭੋਗ ਹੈ, ਜਿੰਨੇ ਰਸਕਸ ਕਰਦੇ ਹਨ, ਉਹਨਾਂ ਦੀ ਯਾਦ ਹਜ਼ੂਰ ਨੇ ਕਿਹਾ, ਬੀਜ ਬੋਗਸ ਭੋਗ ਭੋਗਣ ਕੀ ਆਪਣਾ ਪਾਵੇ। ਜਿੰਨੇ ਭੋਗਾਂ ਨੂੰ ਭੋਗਦਾ ਉਹਨੇ ਜਨਮਾਂ ਦੇ ਬੀਜ ਬੀਜਦੇ ਹੇ ਗਾਉਣਾ ਪਵੇਗਾ। ਇਸ ਕਰਕੇ ਜਿੰਨੇ ਮਾਇਆ ਦੇ ਭੋਗ ਪਦਾਰਥਾਂ ਨੂੰ ਮਿੱਠੇ ਰਸਦਾਇਕ, ਚੰਗੇ ਸਵਾਦਲੇ ਮੰਨੇ ਸੀ, ਪਿਆਰੇ ਮੰਨਿਆ ਸੀ, ਉਹ ਸਾਰੇ ਅੰਤ ਨੂੰ ਜ਼ਹਿਰੀਲੇ ਹੋ ਕੇ ਚਿੰਬੜੇ ਹਨ। ਜਿਵੇਂ ਕੋਈ ਆਦਮੀ ਸਾਹਿਬ ਸੰਗਤ ਜੀ ਜ਼ਹਿਰ ਵਾਲੇ ਲੱਡੂਆਂ ਦੇ ਤਾਂ ਹੀ ਖਾ ਲਵੇ, ਉਹਦੇ ਅੰਦਰ ਜਾ ਕੇ ਸਿੱਠਰਿਆਂ ਨੂੰ ਪਾੜ ਦਿੰਦੀ ਹੈ ਜ਼ਹਿਰ, ਤੇ ਸਮਾਪਤ ਹੋ ਜਾਂਦੇ, ਪ੍ਰਾਣ ਨਿਕਲ ਜਾਂਦੇ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਹ ਮਾਇਆ ਦਾ ਜਿਹੜਾ ਇਹ ਵਿਸ਼ੇ ਜਿਹੜੇ ਹਨ ਉਤੋਂ ਸੁਖਦਾਇਕ ਪ੍ਰਤੀਤ ਹੁੰਦੇ ਹਨ, ਇੱਕ ਲੱਡੂਆਂ ਦੀ ਨਿਆਈ ਹਨ ਵਿੱਚ ਮਾਇਆ ਦੀ ਜਿਹੜੇ ਭੋਗ ਪਦਾਰਥ ਹੈ, ਇਹ ਸਾਹਿਬ ਸੰਗਤ ਜੀ ਜੋ ਪਈ ਹੋਈ ਹੈ ਕੌੜੇ ਦੁਖਦਾਇਕ ਹੋ ਗਏ ਅੰਤ ਨੂੰ।
ਮਾਇਆ
ਭੋਗ ਹੋ ਗਏ ਸਨ, ਉਹ ਸਾਰੇ ਰੋਗ ਰੂਪ ਹੋ ਕੇ, ਦੁੱਖ ਰੂਪ ਹੋ ਕੇ ਚਿੰਬੜੇ, ਕੌੜੇ ਮਾਰਨ। ਇਸੇ ਤਰ੍ਹਾਂ ਕਿਹਾ ਮਹਾਰਾਜ ਨੇ ਕਿ ਦੇ ਸੱਚੇ ਪਾਤਸ਼ਾਹ ਦੇਖੇ ਕੁੜਕਣ ਸਗਲ ਮੈਂ ਜਗਤ ਰਹੀ ਲਪਤਾਏ, ਨਾਨਕ ਜੀ ਜਨ ਵੀ ਪਿਆਰਿਆ ਮਿੱਠਾ ਹਰ ਕਾ ਨਾਮ। ਇਹ ਦਿਸ਼ਾ ਦੀ ਕੁੜਕਣ ਹੈ, ਸਾਰੇ ਜਗਤ ਚ ਲਪਟ ਰਹੀ ਹੈ, ਜਿਵੇਂ ਦੋ ਵਾਲੇ ਰਜਵਾਂ ਨੂੰ ਮਿੱਠੇ ਜਾਣ ਕੇ ਖਾ ਲਵੇ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜੀਵਾਂ ਨੇ ਇਹਨਾਂ ਪਦਾਰਥਾਂ ਦੀ ਸੰਗਤ ਕੀਤੀ ਹੈ, ਅੰਤ ਨੂੰ ਇਹ ਦੁਖਦਾਇਕ ਹੋ ਗਏ। ਜਿੰਨੇ ਮਾਇਆ ਦੇ ਭੋਗ ਹੋ ਗਏ ਸੀ, ਇਹ ਜੀ ਵਾਸਨਾ ਇਹ ਜੇ ਫੁਰਨੇ ਫੁਰਨ ਲੱਗ ਗਏ, ਅਸੀਂ ਜੀ ਹਾਲਤ ਹੋ ਗਈ, ਜੀਵਨ ਵਿਗੜ ਗਏ, ਤੇ ਅੰਤ ਦੇ ਵਿੱਚ ਜਿਹੜੀਆਂ ਜੂਨਾਂ ਜਾਣਾ ਹੁੰਦਾ, ਇਹ ਜੀ ਉਹ ਜੂਨ ਪਿਆਰੀ ਲੱਗਣ ਲੱਗ ਜਾਂਦੀ ਹੈ। ਜੇ ਕਿ ਜੂਨੀ ਆਇਓ ਤੇ ਕਿਉਂ ਰਜਾਇਓ, ਉਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ। ਇੱਕ ਸ਼ਾਹੂਕਾਰ ਸੀ ਸਾਹਿਬ ਸੰਗਤ ਜੀ, ਕੁੰਨੀ ਪੁਰਖ ਸੀ, ਉਸ ਨੇ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਕਿਹਾ, ਇਹ ਮੇਰੇ ਪੁੱਤਰੋ, ਮੈਂ ਸਰੀਰ ਛੱਡਣ ਲੱਗਾ ਹੈ, ਪਰ ਮੇਰੇ ਕੋਈ ਕਰਮ ਦਾ ਫਲ ਇਹ ਜਿਹਾ, ਮੈਂ ਸੂਰ ਦੇ ਘਰ ਜੰਮਣਾ, ਸੂਰ ਦਾ ਬੱਚਾ ਹੋਵਾਂਗਾ, ਮੇਰੀ ਨਿਸ਼ਾਨੀ ਇਹ ਹੋਵੇਗੀ ਤੇ ਉਹਦੇ ਡੱਬ ਖੱਬੇ ਬੱਖੀ ਦੇ ਵਿੱਚ ਡੱਬ ਹੋਵੇਗਾ ਚਿੱਟਾ, ਹੋਰਨਾਂ ਬੱਚਿਆਂ ਨਾਲੋਂ 12 ਬੱਚੇ ਹੋਵਾਂਗੇ ਅਸੀਂ। ਇਹ ਉਹ ਕਹਿ ਕੇ ਮਰ ਗਿਆ। ਮਰਨ ਤੋਂ ਬਾਅਦ ਉਹਨਾਂ ਨੇ ਉਹਦੇ ਪੁੱਤਰਾਂ ਨੂੰ ਖਿਆਲ ਰੱਖਿਆ, ਜਿਸ ਚੂੜੇ ਦੇ ਘਰ ਵਿੱਚ ਸੂਰ ਪਾਲੇ ਹੋਏ ਸੀ, ਜਦੋਂ ਜਾ ਕੇ ਵੇਖਿਆ ਕਿ ਡੱਬ ਵਾਲਾ ਉਹ ਵੇਖ ਕੇ ਸੂਰ ਦੇ ਬੱਚੇ ਨੂੰ ਮਾਰਨ ਲੱਗੇ। ਜਦ ਮਾਰਨ ਲੱਗੇ ਚਿਚਲਾ ਕੇ ਦੱਸਿਆ ਕਿ ਮੈਨੂੰ ਮਾਰੋ ਨਾ, ਇਹ ਮਨੁੱਖਾ ਜਾਣਾ ਮੈਨੂੰ ਜੂਨ ਪਿਆਰੀ ਲੱਗਦੀ ਹੈ, ਇਹ ਕੋਈ ਘੱਟ ਮੈਨੂੰ ਨਹੀਂ। ਇਸ ਤਰ੍ਹਾਂ ਸਾਹਿਬ ਸੰਗਤ ਜੀ ਉਹ ਮਾਇਆ ਦੇ ਭੋਗ ਜਿਹੜੇ ਹੈ ਉਹ ਤਾਂ ਦੁੱਖ ਰੂਪ ਹੋ ਕੇ ਚਿੰਬੜਦੇ ਹਨ, ਪਰ ਉਦੋਂ ਜਿਹੜੀਆਂ ਜੂਨਾਂ ਜਾਣਾ ਉਸੇ ਚ ਫਸ ਜਾਂਦਾ, ਉਸੇ ਨੂੰ ਪਿਆਰੀ ਸਮਝ ਲੈਂਦਾ ਹੈ। ਜਿਵੇਂ ਮੇਲੇ ਦੇ ਕੀੜੇ ਮੇਲੇ ਚ ਰਹਿ ਕੇ ਖੁਸ਼ ਰਹਿੰਦੇ ਹੈ, ਇਹ ਨਰਕ ਦਾ ਵੀ ਜੀਵ ਵਿਕਾਰਾਂ ਦੀ ਫਸ ਕੇ ਚੰਗੇ ਰਹਿੰਦੇ ਹਨ।
ਵਿੱਚ ਨਾ ਕੋਈ ਕਰ ਸਕੇ,
ਚੰਗੇ ਨੂੰ ਔਂਕੜਦਾ ਨਾ ਹੁੰਦਾ, ਲੇਕਿਨ ਹੁਣ ਵਿਚੋਲਗੀ ਦਾ ਹੈ, ਵਿਚੋਲਗੀ ਨਹੀਂ ਕੋਈ ਕਰ ਸਕਦਾ। ਇਵੇਂ ਮਾਰਨ ਬਚਨ ਕੀਤੇ ਬੀਜ ਨਾ ਕੋਏ ਕਰੇ, ਉੱਥੇ ਵੀ ਚੱਚੇ ਨੂੰ ਔਂਕੜ ਹੈ, ਜਿੱਥੇ ਚੱਚੇ ਨੂੰ ਔਂਕੜ ਹੁੰਦਾ ਵਿਚੋਲਗੀ ਦਾ ਵਾਚਕ ਹੁੰਦਾ ਹੈ। ਇਸ ਪ੍ਰਕਾਰ ਬੀਜਣਾ, ਇਸੇ ਪ੍ਰਕਾਰ ਜਿਸ ਪ੍ਰਕਾਰ ਇਸ ਨਾਲ ਸ਼ਬਦ ਆਉਂਦੇ ਹੈ ਕਿ ਜਾਣ ਵਾਲਾ ਵਿੱਚ, ਜੋ ਇਸ ਪ੍ਰਕਾਰ ਵਿਚਣਾ ਉੱਥੇ ਵਿਚੋਲਗੀ ਬੇਰੋਸਾ ਨੇ ਸਤਿਗੁਰਾਂ ਦੀ ਇਹ ਵਾਕ ਹਨਗੇ। ਇਸੇ ਪ੍ਰਕਾਰ
ਵਿੱਚ ਨਾ ਕੋਈ ਕਰ ਸਕਦਾ,
ਵਿਚੋਲਗੀ ਵੀ ਫਿਰ ਕਰ ਸਕਦਾ, ਛਡਾਉਣ ਦੀ ਉਹ ਕਲਪ ਕਰੇ, ਕੋਈ ਉਹਨੂੰ ਮਾਫ਼ ਕਰੋ, ਬਖਸ਼ਾ ਲਓ, ਅਰੇ ਕੋਈ ਵੀ ਵਿਚੋੜ ਵੀ ਕਰਨ ਵਾਲਾ ਨਹੀਂ ਇਸ ਜੀਵ ਦੀ।
ਠਹਿਰੋ ਵਹਿਰੋ
ਠਹਿ, ਕਿਸ ਜਗ੍ਹਾ ਵੀ ਜਾ ਕੇ ਰੋਣੇ ਰੋਇਆ ਕਰੋਗੇ, ਸੁੱਖ ਨਹੀਂ ਕਿਤੋਂ ਵੀ ਪ੍ਰਾਪਤ ਹੋਵੇਗਾ, ਕਿਸ ਥਾਂ ਜਾ ਕੇ ਕਿਸ ਦੇ ਪਾਸ ਜਾ ਕੇ ਰੋਣੇ ਰੋਇਆ ਕਰੋਗੇ। ਰੋਜ਼ ਨਾ ਰੋਣੇ ਦਾ ਹੈ, ਹਮੇਸ਼ਾ ਕਿਹਦੇ ਕੋਲ ਰੋਇਆ ਕਰੋਗੇ, ਕੁੱਟਿਆ ਕਰੋਗੇ, ਕਿਸੇ ਨੂੰ ਵੀ ਤੁਹਾਡੇ ਸਹਾਇਤਾ ਨਹੀਂ ਕਰਨੀ, ਕਿਸੇ ਨੂੰ ਵਿਚੋਲ ਵੀ ਛਡਾਉਣ ਵੀ ਨਹੀਂ ਕਰ ਸਕਣਗੇ। ਤੁਹਾਡੇ ਕੁਕਰਮਾਂ ਨੂੰ ਵੇਖ ਕੇ ਚੋਰ ਨੂੰ ਖਾਂਦੇ ਨੂੰ ਨਹੀਂ ਵੇਖਣਾ ਚਾਹੀਦਾ, ਜੋ ਦੰਦ ਮਿਲਦਾ ਉਹ ਕੰਨੀਆਂ ਹੋਣ ਉਦੋਂ ਵੇਖਣਾ ਚਾਹੀਦਾ, ਕਿਉਂ ਜਦੋਂ ਸਜ਼ਾ ਮਿਲਦੀ ਹੈ ਉਦੋਂ ਔਗਣ ਵਾਲਾ ਜਾਣ ਕੇ ਕੋਈ ਵੀ ਨਹੀਂ ਛਡਾਉਂਦਾ ਹੈ।
ਕੀਤਾ ਕਿਸੂ ਨਾ ਹੋ,
ਉਹ ਜੀਵੇ ਕਹੇ ਕਿ ਮੈਂ ਕੁਝ ਕਰ ਲਵਾਂਗਾ, ਉਦੋਂ ਇਹ ਕੈਦੀ ਹੋਇਆ ਹੁੰਦਾ, ਜਮਾਂ ਦੇ ਵਸਿਆ ਹੁੰਦਾ, ਹੁਣ ਸੁਤੰਤਰ ਜੀਵਨ ਵਿੱਚ ਕੁਛ ਨਹੀਂ ਕਰ ਸਕਦਾ। ਆਪਣਾ ਭਸ਼ ਭਸ਼ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ, ਆਪਣਾ ਭਸ਼ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਜਿਸ ਵੇਲੇ ਉਹਨਾਂ ਕੋਲ ਭਜਨ ਦਾ ਵਕਤ ਹੈ, ਪਰਮੇਸ਼ਰ ਨੂੰ ਚੇਤੇ ਕਰਨ ਦਾ, ਜਦ ਤੱਕ ਜਰਾ ਰੋਗ ਨਹੀਂ ਆਇਆ, ਜਦ ਤੱਕ ਅਕਾਲ ਗ੍ਰਸਤ ਨਹੀਂ ਕਾਇਆ, ਜਦ ਤੱਕ ਬੁਕਲ ਪਈ ਨਹੀਂ ਬਾਣੀ, ਤਦ ਵੀ ਹਰੇ ਮਨਸਾਰ ਨਹੀਂ ਪਾਣੀ, ਜਿਨ੍ਹਾਂ ਚਿਰ ਕੰਠ ਰੁਕਿਆ ਨਹੀਂ, ਜਿਨ੍ਹਾਂ ਚਿਰ ਵਿਆਕਲ ਨਹੀਂ ਬਾਣੀ ਹੋਈ, ਜਿਨ੍ਹਾਂ ਚਿਰ ਵਧੇਕੇ ਨਹੀਂ ਗ੍ਰਸਿਆ, ਉਹਨਾਂ ਚਿਰ ਪਰਮੇਸ਼ਰ ਦੇ ਭਜਨ ਦਾ ਵਕਤ ਹੈ। ਤੇ ਭਰਤਰੀ ਜੀ ਨੇ ਕਿਹਾ ਹੈ, ਜਰਾ ਉਪਾਨ ਹੋ ਸਕੇ ਜਰਾ ਔਖਾ ਮਾਂ ਹੈ, ਭਵ ਸਾਗਰ ਕੇ ਕਰਨ ਕੋ ਕਰਨ ਅਵਸਥਾ ਆ ਹੈ। ਕਹਿੰਦੇ ਆ ਜਰਾ ਜਿੰਨਾ ਵੀ ਉਪਾਅ ਨਹੀਂ ਹੋ ਸਕਣਾ, ਬੁਢੇਪੇ ਵੀ ਔਖਾ ਉਮਰ ਵਿੱਚ, ਸੰਸਾਰ ਦੇ ਕਰਨ ਵਾਸਤੇ ਕਰਨ ਜੁਲਾ ਅਵਸਥਾ ਵੀ ਹੈ, ਹੋਰ ਨਹੀਂ ਕੋਈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਮਹਾਰਾਜ ਸਾਹਿਬ ਨੇ ਤਾਂ ਸਾਰੀਆਂ ਅਵਸਥਾ ਚ ਕਿਹਾ ਹੈ। ਜਿਸ ਪ੍ਰਕਾਰ ਫਰੀਦ ਸਾਹਿਬ ਜੀ ਨੂੰ ਕਿਸੇ ਪੁੱਛਿਆ ਸੀ, ਤੇ ਫਰੀਦ ਨੂੰ ਕਿਹਾ ਸੀ, ਫਰੀਦਾ ਜਦੋਂ ਕਾਲੀ ਜੀ ਨੂੰ ਲਾਵਿਆ ਢੋਲੀ ਲਾਵਿਆ ਕੋਏ, ਕਰ ਸਾਰੀ ਸਿੰਘ ਬੜੀ ਰੰਗ ਨਿਵੇਲਾ ਹੋਏ, ਜਿਨ੍ਹਾਂ ਨੇ ਕਾਲਿਆਂ ਕੇਸਿਆ ਹੁੰਦਿਆਂ ਨੇ ਪਰਮੇਸ਼ਰ ਦੇ ਨੰਦ ਨੂੰ ਮਾਣਿਆ, ਉਹ ਧੋਲਿਆਂ ਦੇ ਕਿਉਂ ਪਰਮੇਸ਼ਰ ਦੇ ਨੰਦ ਮਾਣਨੇ ਵਧਿਆ ਹੋਇਆ ਨੇ, ਤੂੰ ਪਰਮੇਸ਼ਰ ਨਾਲ ਪਿਆਰ ਕਰ ਲਾ, ਤੇਰਾ ਨਵਾਂ ਰੰਗ ਤੈਨੂੰ ਚੜ ਜੇ, ਫਿਰ ਉਹ ਵੇਲਾ ਨਹੀਂ ਤੈਨੂੰ ਲੱਭਣਾ। ਇਹ ਕਿਹਾ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਸਿੱਖਾਂ ਦੇ ਪਿੱਛੇ ਤੋਂ ਉੱਤਰ ਦਿੱਤਾ ਕਿ ਭਾਈ ਕਾਲੀ ਧੋਲੀ ਸਹਿਰ ਸਦਾ ਹੈ, ਜੇ ਕੋਈ ਚੁੱਪ ਕਰੇ, ਜੇ ਕੋਈ ਚਿੱਤ ਲਾਵੇ, ਕਾਲਿਆਂ ਕੋਸਾਂ ਵਾਲਿਆਂ ਨੂੰ ਪਰਮੇਸ਼ਰ ਮਿਲ ਸਕਦਾ ਹੈ, ਧੋਲਿਆਂ ਵਾਲਿਆਂ ਨੂੰ ਮਿਲ ਸਕਦਾ ਹੈ। ਆਹ 72 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਸਨ, ਫਿਰ 12 ਸਾਲ ਗੁਰੂ ਸਾਹਿਬ ਨੂੰ ਸੇਵਾ ਕੀਤੀ, ਫਿਰ 22 ਸਾਲ ਗੁਰਦਾ ਗੱਦੀ ਸੱਜੇ ਪਾਤਸ਼ਾਹ ਨੇ ਕੀਤੀ, ਅਤੇ 6 ਸਾਲ ਦੀ ਗੁਰਿਆਈ ਤੇ 8 ਮਹੀਨੇ ਉੱਤੇ ਕੁਝ ਦਿਨ ਸਨ ਉਹ ਗੁਰੂ ਰਾਮਦਾਸ ਜੀ ਨੂੰ ਬਖਸ਼ੇ ਕੀਤੀ। ਇਸ ਪ੍ਰਕਾਰ ਪਾਤਸ਼ਾਹ ਗੁਰੂ ਨਾਨਕ ਗੁਰੂ ਰਾਮ ਅਮਰਦਾਸ ਜੀ ਫਰਮਾਉਂਦੇ ਨੇ, ਕਾਲਿਆਂ ਦੀ ਧੋਲਿਆਂ ਦੀ ਹੈ ਤਾਂ ਸਹਿਰ ਸਦਾ, ਪਰ ਜੇ ਕੋਈ ਚਿੱਤ ਲਾਵੇ, ਚਿੱਤ ਵੀ ਆਪਣਾ ਲਾਇਆ ਪਿਰਮ ਲੱਗੀ, ਆਪਦਾ ਲਾਇਆ ਤਾਂ ਇਹਨਾਂ ਪ੍ਰੇਮ ਲੱਗਦਾ, ਜੇ ਲੋਕ ਅਸਲ ਕੋਏ ਇਹ ਪਿਰਮ ਪਿਆਲਾ ਖਸਮ ਦਾ ਜੈ ਭਾਵ ਹੈ, ਕਹਿੰਦੇ ਇਹ ਪ੍ਰੇਮ ਦਾ ਪਿਆਲਾ ਮਾਲਕ ਦੇ ਵੱਸ ਹੈ, ਜਿਹਦੀ ਭਾਵਨਾ ਵੇਖਦਾ, ਸਰਦਾ ਵੇਖਦਾ, ਜਿਹਦੇ ਉਹਦੇ ਨਿਸ਼ਕਾਮ ਕਰਮ ਭਾ ਜਾਂਦੇ ਹੈ, ਉਹਨੂੰ ਉਹ ਬਖਸ਼ੇ ਕਰਦਾ, ਦੁਨੀਆਂ ਦੇ ਹੱਥ ਨਹੀਂ ਆਉਂਦੀ ਇਹ ਚੀਜ਼। ਇਸ ਪ੍ਰਕਾਰ ਕਹਿੰਦੇ ਹਨ,
ਕੀਤਾ ਤੁਸੀਂ ਨਾ ਹੋਈ,
ਉਸ ਵੇਲੇ ਕੀਤਾ ਤੇਰੇ ਪਾਸੋਂ ਦੇ ਅੰਤ ਦਾ ਸਮਾਂ ਆ ਗਿਆ, ਉਸ ਵੇਲੇ ਤੂੰ ਕਹੇਗਾ ਜੀ ਮੈਂ ਹੁਣ ਭਜਨ ਕਰ ਲੈਣ, ਮੈਨੂੰ ਛੱਡ ਦਿਓ। ਜਮਦੂਤ ਕਹਿੰਦੇ ਇੱਕ ਰਾਹੇ ਜੰਮਣ ਨਾਹੀਂ, ਇਸ ਵੇਲੇ ਜਿਵੇਂ ਕੋਈ ਪੇੜਾਂ 'ਚ ਲਿਆਵੇ ਆਪਣੇ ਬੋਹਲ ਪਾਉਣ ਵਾਸਤੇ ਸਾਰੀ ਖੇਤੀ ਨੂੰ, ਤੇ ਉਦੋਂ ਕਹੇ ਮੈਂ ਜੀ ਬੀਜ ਕੇ ਹੁਣੇ ਵੱਧ ਲਊਂਗਾ, ਤਾਂ ਉਸ ਵੇਲੇ ਲੋਕ ਕਹਿੰਦੇ ਹੁਣ ਦਾ ਦੂਜਿਆਂ ਨੂੰ ਵਧਿਆ ਜਾਣਾ, ਜੰਮਣਾ ਨਹੀਂ। ਇਸੇ ਪ੍ਰਕਾਰ ਅੰਤ ਦਾ ਵੇਲਾ ਜਦੋਂ ਸੰਘ ਆ ਕੇ ਘੁੱਟਨੇ ਆ ਜੰਮਣ, ਉਸ ਵੇਲੇ ਕਹੇਗਾ ਤੂੰ ਘੋਲ ਨੂੰ ਵੱਜਣਗੇ ਤੇ ਮੈਂ ਹੁਣ ਜਪ ਲਵਾਂ, ਉਦੋਂ ਕਹਿਣਗੇ ਇਸ ਵੇਲੇ ਦਾ ਕੋਈ ਬੀਜਿਆ ਨਹੀਂ ਜੰਮਿਆ ਉਹਨੇ, ਇਸ ਕਾਣੇ ਸਿਰ ਭਾਰੋ ਹੁਣ ਤਾਂ ਤੂੰ ਪ੍ਰਲੋਕ ਨੂੰ ਚੱਲ ਲੱਗੇ, ਉਦੋਂ ਪਛਤਾਪ ਕਰਨਾ ਪਊ, ਫਿਰ ਤੋਂ ਭਾਰ ਪਿਆ ਰਹੇਗਾ ਪਾਪਾਂ ਦਾ ਬੋਝ, ਬਕਾਰ ਪਾਥਰ ਗਲੇ ਬੰਦ, ਨਿੰਦ ਕੋਟ ਸਰਾਏ, ਮਹਾਂਸਾਗਰ ਸਮੁੰਦਰ ਲੰਘਣਾ, ਪਾਰ ਨਾ ਪਰਨਾ ਜਾਏ, ਇਸ ਪ੍ਰਕਾਰ ਕੀਤਾ ਹੋਇਆ ਕੋਈ ਯਤਨ ਨਹੀਂ ਹੋ ਸਕੇਗਾ। ਉਸ ਵਕਤ
ਲਿਖਿਆ ਧੁਰ ਸੰਜੋਗ,
ਧੁਰ ਹੀ ਸੰਜੋਗ ਹੈ, ਉਸ ਵੇਲੇ ਘਰਦਿਆਂ ਨੂੰ ਕੁਛ ਕਰਨ ਦੇਣਾ। ਜੇ ਅੰਤ ਦੇ ਵੇਲੇ ਕਹੂਗਾ ਕਿ ਕੋਈ ਸਾਹੂਕਾਰ ਸੀ ਉਹ ਸਰੀਰ ਛੱਡਣ ਲੱਗਾ, ਸਾਹਿਬ ਸਿੰਘ ਜੀ ਆਪਦੇ ਮੁੰਡਿਆਂ ਨੂੰ ਕਹਿੰਦਾ ਮੇਰਾ ਇੱਥੇ ਖਜ਼ਾਨਾ ਹੈ ਕੰਧ ਦੇ ਵਿੱਚੋਂ, ਇਹ ਪਾੜ ਕੇ ਦਾਨ ਕਰ ਦਿਓ। ਉਹ ਲੋਕਾਂ ਨੂੰ ਪੁੱਛਿਆ ਬੁੜਾ ਕੀ ਸਹਿਮਤਾਂ ਕਰ ਲਿਆ, ਜ਼ੁਬਾਨ ਉਹਦੀ ਬੰਦ ਹੋ ਗਈ ਸੀ। ਕਹਿੰਦਾ ਮੈਂ ਮਕਾਨ ਬਣਾ ਚੱਲਿਆ, ਛੱਡ ਚੱਲਿਆ, ਸੁੱਖ ਨਹੀਂ ਲਿਆ। ਉਹ ਫਿਰ ਤੜਫਾ ਸੀ, ਜ਼ੁਬਾਨ ਬੰਦ ਹੋਈ, ਕੁਛ ਬੋਲ ਨਾ ਸਕੇ। ਫਿਰ ਉਹ ਕਹਿੰਦਾ ਮੇਰੇ ਨਾਂ ਦੀ ਗਊ ਹੀ ਦਾਨ ਕਰ ਲਿਓ। ਉਹ ਕਹਿੰਦੇ ਗਊਆਂ ਦਾਨ ਕਰਨ ਬਾਬਤੇ ਕਹਿੰਦਾ ਕੀ? ਕਹਿੰਦਾ ਨਹੀਂ, ਕਹਿੰਦਾ ਮੈਂ ਗਊਆਂ ਪਾਲੀਆਂ ਛੱਡ ਚੱਲਿਆ। ਇਉਂ ਕਹਿ ਕੇ ਮੁਕਰ ਕੇ ਮੁੰਡਿਆਂ ਨੇ ਨਾ ਕੁਛ ਕੀਤਾ, ਨਾ ਧਨ ਦਾਨ ਕਰ ਸਕੇ ਤੇ ਨਾ ਸਾਹਿਬ ਸੰਗਤ ਜੀ ਪਸ਼ੂ ਦਾਨ ਕਰ ਸਕੇ। ਇਸ ਪ੍ਰਕਾਰ ਉਹਦੇ ਵੱਲੋਂ ਕੀਤਾ। ਆਪ ਦਾ ਜਿਹੜਾ ਹੱਥੀ ਨਹੀਂ ਕਰ ਸਕਦਾ ਉਹਦਾ ਕੀਤਾ ਕੀ ਸਭ ਕਰ ਸਕਦਾ? 1400 ਸੰਤ ਹੈ। ਆ ਜਿਹੜਾ ਖੰਨੇ ਵਾਲਾ ਚੜ੍ਹਾਈ ਕੀਤੀ ਹੈ ਉਹ 500 ਰੁਪਇਆ ਤੇ ਰਾਜੂ ਸਿੰਘ ਨੂੰ ਕਹਿ ਗਿਆ ਦੇ ਦਿਓ, ਤੇ 500 ਰੁਪਇਆ ਨਰਿੰਦਰ ਸਿੰਘ ਕਹਿ ਗਿਆ ਦੇ ਦਿਓ। ਉਹ ਮਗਰਲੇ ਇਹੋ ਜਿਹੇ ਕਮੇਟੀ ਵਾਲੇ ਬਣੇ, ਕਿਸੇ ਨੂੰ ਕੁਛ ਨਹੀਂ ਦਿੱਤਾ। ਹਾਲਤ ਹੁੰਦੀ ਹੈ ਕੀਤਾ ਜੀਵ ਦਾ ਕੀ ਬਣਦਾ ਹੈ?
ਲਿਖਿਆ ਤੁਰ ਸੰਜੋਗ,
ਪਰਮੇਸ਼ਰ ਵੱਲੋਂ ਸੰਜੋਗ ਵਰਤਾਰਾ ਬਣਦਾ। ਹੱਥੀ ਜਿਹੜਾ ਆਦਮੀ ਕਰ ਨਹੀਂ ਸਕਦਾ, ਮਗਰੋਂ ਨੀ ਕੋਈ ਕਰ ਸਕਦਾ, ਉਹਦੇ ਮਗਰੋਂ ਫਿਰ ਕੀ ਕਰਨਾ ਹੈ?
ਵੱਡ ਭਾਗੀ ਮੇਰਾ ਪ੍ਰਭ ਮਿਲੇ,
ਵੱਡਿਆਂ ਭਾਗਾਂ ਵਾਲੇ ਜਿਹੜੇ ਕੁਛ ਹਨ ਉਹਨਾਂ ਦੇ ਉੱਤੇ ਭਾਗ ਕੀਤੇ ਹੈ, ਜਿਹਨਾਂ ਨਿਸ਼ਕਾਮ ਕਰਮ ਕੀਤੇ ਹੋਏ ਹਨ ਉਹਨੂੰ ਮੇਰਾ ਪ੍ਰਭੂ ਪਿਆਰਾ ਅਕਾਲ ਪੁਰਖ ਮਿਲਦਾ ਹੈ।
ਤਾਂ ਉੱਤਰ ਹੈ ਸਭ ਦੇ
ਪਾਤਸ਼ਾਹ ਜੀ ਨੂੰ ਮਿਲਦੇ ਹੈ, ਸਤਿਗੁਰਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਲ ਉਹ ਮਿਲਦੇ ਹਨ। ਤਾਂ ਉੱਤਰ ਹੈ ਸਭ ਦੇ, ਉਹਨਾਂ ਦਾ ਜਿਹੜੇ ਵਿਛੋੜੇ ਦੇ ਦੁੱਖ ਹੈ ਜੋ ਪਰਮੇਸ਼ਰ ਨਾਲੋਂ ਕਈਆਂ ਜਨਮਾਂ 'ਚ ਭਰਮ ਦੇ ਆਏ ਹੈ, ਇਹ ਸਾਰੇ ਵਿਛੋੜੇ ਦੇ ਦੁੱਖ ਮਿਟ ਜਾਂਦੇ ਹੈ। ਜੇ 84 ਲੱਖ ਜੂਨ ਨੂੰ ਇਉਂ ਦੱਸਿਆ 20 ਲੱਖ ਅਸਥਾਵਰ ਮਨ, 20 ਲੱਖ ਵਾਲੇ ਪੱਥਰ ਆ ਕੇ ਉਹਨੂੰ ਜੂਨਾਂ ਨਾਲ ਜੜ ਤੇ ਸਮਝ ਲਓ, ਲੇਕਿਨ ਇਹਨਾਂ ਨੂੰ ਦਰਸ਼ ਆ ਗਏ ਤੇ ਇਸ ਪ੍ਰਕਾਰ 20 ਲੱਖ ਸਾਵਰ ਜਾਣੋ, ਤੇ ਇਸ ਪ੍ਰਕਾਰ ਸਾਧ ਸੰਗਤ ਜੀ 9 ਲੱਖ ਜਲ ਕਰ ਸਭ ਮਾਨੋ, 9 ਲੱਖ ਜਿੰਨਾ ਮੱਛੀਆਂ ਆਦਿਕ ਜਲ ਚ ਵਿਕਣ ਵਾਲੀਆਂ ਹਨ। ਕਹਿੰਦੇ ਕੰਗਰੇਜ ਨੂੰ 70 ਪ੍ਰਕਾਰ ਦੀ ਮੱਛੀ ਲੱਭੀ ਸੀ, ਤੇ ਰਹੁ ਵਿਚਾਰ ਮਾਰਨ ਤੋਂ ਤੇ ਗੁਰਮੁਖਾਂ ਨੇ ਦੱਸਿਆ ਕਿ 9 ਲੱਖ ਵਜਾ ਦੇ ਪਾਣੀ ਚ ਵਿਕਣ ਵਾਲੀਆਂ ਮੱਛੀਆਂ ਹੁੰਦੀਆਂ, ਇਹ ਜੀਵਾਂ ਹੁੰਦੀਆਂ। ਤੇ 11 ਲੱਖ ਕੂਰਮ ਕਵੀ ਗਾਏ, 11 ਲੱਖ ਵਜਾ ਦੀਆਂ ਜੂਨਾਂ ਕੂਰਮ ਕੱਛੂ ਆਦਿਕ ਤੇ ਡੱਡੂ ਆਦਿ ਜਿਹੜੇ ਨਾਲੇ ਪਾਣੀ ਜਿਹੜੇ ਨੇ ਖੁਸ਼ਕੀ ਰਹਿੰਦੇ ਹੈ, ਇਹ ਜੂਨਾਂ ਕਹੀ ਦੀਆਂ ਹਨ। ਤੇ ਪੰਖੀ ਗੰਦ ਹਲਾਸ ਬਤਾਏ, 10 ਲੱਖ ਵਜੇ ਦੇ ਪੰਛੀ ਖੰਭਾਂ ਵਾਲੇ ਹੈ, ਇਹ ਜਿੰਨੇ 10 ਲੱਖ ਵਜੇ ਦੀ ਜੂਨਾਂ ਇਹ ਹਨ ਜੀ। ਤੇ 30 ਲੱਖ ਤਾਂ ਜਾਨੋ ਭਾਈ, 30 ਲੱਖ ਵਜੇ ਛਪਾਏ ਪਸ਼ੂ ਹੈ, ਇਹ ਜਾਣ ਲਓ। ਅਤੇ 4 ਲੱਖ ਬਾਂਦਰ ਦੁਖਦਾਈ, 4 ਲੱਖ ਬਾਂਦਰ ਤੇ ਲੰਗੂਰ, 4 ਲੱਖ ਵਜੇ ਦੀਆਂ ਜੂਨਾਂ ਹੁੰਦੀਆਂ। ਜਦ 84 ਜੇ ਕੱਟ ਆਵੇ ਤਾਂ ਮਾਨਸ ਤੇ ਤਨ ਕੋ ਪਾਵੇ, ਜਦੋਂ 84 ਲੱਖ ਜੂਨ ਭੋਗ ਲੈਣ ਨਾ ਫਿਰ ਮਨੁੱਖਾ ਦੇ ਮਿਲਦੀ ਹੈ। ਇਸ ਪ੍ਰਕਾਰ ਉਹ ਵੀ ਪੂਰਵਲੇ ਪੁੰਨ ਦੇ ਯਾਦ ਕਰਨ, ਇਸ ਪ੍ਰਕਾਰ ਫਰਮਾਉਂਦੇ ਹਨ।
ਲਿਖਿਆ ਤੁਰ ਸੰਜੋ,
ਕਰਮ ਕੀਤਾ ਸੀ ਉਹਦੇ ਸੰਯੋਗ ਅਨੁਸਾਰ ਮਿਰਤ ਹੋ ਗਈ ਉਹਦੀ।
ਵੱਡ ਭਾਗੀ ਮੇਰਾ ਪ੍ਰਭ ਮਿਲੇ,
ਵੱਡੇ ਭਾਗ ਹਨ ਉਹਨਾਂ ਨੂੰ ਪ੍ਰਭੂ ਅਕਾਲ ਪੁਰਖ ਦੇ ਸਰੂਪ ਗੁਰੂ ਸਾਹਿਬ ਮਿਲਦੇ ਹਨ, ਗੁਰਾਂ ਨਾਲ ਮਿਲ ਕੇ ਪਰਮੇਸ਼ਰ ਨਾਲ ਮਿਲਦੇ
ਆ। ਉੱਤਰ ਹੈ ਸਭ
ਦੇ ਵਿਛੋੜੇ ਦੇ ਜਿਹੜੇ ਦੁੱਖ ਸਾਰੇ ਮਹਾਰਾਜ ਦੀ ਕਿਰਪਾ ਨਾਲ ਮਿਲ ਜਾਂਦੇ ਹੈ, ਸਾਰੇ ਜੰਮਣ ਮਰਨ ਦੇ ਵਿਛੋੜੇ ਜਿਹੜੇ ਮਿਲ ਜਾਂਦੇ ਹਨ।
ਨਾਨਕ ਕਹਿ ਪ੍ਰਭ ਰਾਸ ਲੇ,
ਕਰਕੇ ਅਰਦਾਸ ਕਰੀਏ ਮਹਾਰਾਜ ਦੇ ਅੱਗੇ, ਹੇ ਪ੍ਰਭੂ ਸਮਰੱਥ ਹੋ ਤੁਸੀਂ, ਰੱਖਿਆ ਕਰ ਲਓ ਸਾਨੂੰ, ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰੱਖ ਲਓ।
ਮੇਰੇ ਸਾਹਿਬ ਬੰਦੀ ਨੇ,
ਮੇਰੇ ਸਾਹਿਬ ਅਕਾਲ ਪੁਰਖ, ਹੇ ਬੰਦੀ ਖਾਨਿਆਂ ਨੂੰ ਛਡਾਉਣ ਵਾਲੇ, ਹੇ ਮਾਇਆ ਦੇ ਜੇਲ੍ਹ ਖਾਨੇ ਨੂੰ ਛਡਾਉਣ ਵਾਲੇ ਪਰਮੇਸ਼ਰ, ਹੇ ਅੰਤਰਯਾਮੀ ਮਾਤਾ ਦੇ ਗਰਭ ਵਿੱਚ ਜੇਲ੍ਹ ਦੇ ਵਿੱਚੋਂ ਮੁਖ ਤਲੇ ਪੈਰ ਉੱਪਰੇ ਸੰਦੋ ਕੁੰਭ ਤਲੇ ਥਾਂ, ਨਾਨਕ ਜੋ ਧਨੀ ਤੁਮ ਸਾਰੇ ਉਹਦੇ ਜਿਸਦੇ ਨਾਲ, ਕਿਉਂ ਬੰਦੀ ਖਾਨੇ ਤੋਂ ਮਾਤਾ ਦੇ ਗਰਭ ਦੇ ਬੰਦੀ ਖਾਨੇ ਛਡਾਉਣ ਵਾਲਿਆ ਰੱਖਿਆ ਕਰ ਲੈ। ਏਮਨਾਬਾਦ ਦੇ ਜਿਹੜੇ ਸਾਧ ਸੰਗਤ ਜੀ, ਬਾਬਰ ਨੇ ਜਦੋਂ ਏਮਨਾਬਾਦ ਮਾਰੀ ਹੈ, ਪਠਾਣਾ ਨੂੰ ਸਾਰਿਆਂ ਨੂੰ ਮਾਰਤਾ, ਅਤੇ ਖਾਂ ਵਗੈਰਾ ਸਾਰੇ ਮਾਰੇ ਗਏ, ਉਸ ਵੇਲੇ ਜਿਹੜੇ ਬਾਕੀ ਜੰਗ ਤੋਂ ਬਚੇ ਬੁੱਢੇ ਬਾਲ ਇਸਤਰੀਆਂ ਸਾਰੇ ਕੈਦੀ ਕਰਕੇ ਸਾਧ ਸੰਗਤ ਜੀ ਬਾਬਰ ਨੂੰ 4 ਕੋਹ ਉੱਤੇ ਜਾ ਕੇ ਡੇਰਾ ਕਰ ਲਿਆ, ਸਾਰਿਆਂ ਦੇ ਅੱਗੇ ਚੱਕੀਆਂ ਰੱਖਦੀਆਂ, ਕਹਿੰਦੇ ਦਾਣਾ ਦਲੋ ਘੋੜਿਆਂ ਵਾਸਤੇ। ਇਸ ਪ੍ਰਕਾਰ ਕੀ ਨਾ ਦਾਣਾ ਦਲ ਵਾਸਤੇ ਲਾ ਕੇ ਕੈਦੀ ਬਣਾ ਕੇ ਸਾਰੇ ਰੋਂਦੇ ਹਨ। ਉਸ ਵਾਕ ਨੂੰ ਮਹਾਰਾਜ ਕਹਿ ਜਿਨਸਰ ਸੋਹਣ ਪੱਤੀਆਂ ਮੰਗੀ ਪਾਏ ਸ਼ਹੂਰ, ਤੇ ਫਿਰ ਕਾਤੀ ਮੁੰਨੀਆਂ ਗਾਲੇ ਤੇ ਆ ਗਿਆ ਝੂੜ, ਆਦੇਸ਼ ਬਾਬਾ ਆਦੇਸ਼, ਆਦ ਦੁੱਖ ਫਿਰ ਅੰਤ ਨਾ ਪਾਇਆ ਕਰ ਕਰ ਦੇਖੇ ਦੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਗੁੰਡੋਲੀ ਚੜ ਆਈਆਂ ਦੰਦਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਏ ਝੱਲੇ ਝੁੰਕਣ ਪਾਸ। ਇਸ ਪ੍ਰਕਾਰ ਦੀ ਉਹਨਾਂ ਦੀ ਦਸ਼ਾ ਸੀ ਜਿਹਨਾਂ ਦੀ, ਫਿਰ ਉਸ ਵੇਲੇ ਸਾਹਿਬ ਸਿੰਘ ਜੀ ਉਹਨਾਂ ਦੀ ਕੈਦਣਾ ਹੋ ਗਈਆਂ, ਬੜੀਆਂ ਦੁਖੀਆਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੈਦੀਆਂ ਨੂੰ ਸੁਣਾਉਣ ਵਾਸਤੇ ਜਗਤ ਗੁਰੂ ਜੀ ਰੋਹੜੀ ਸਾਹਿਬ ਜੋ ਗੁਰਦੁਆਰਾ ਮਹਾਰਾਜ ਏਮਨਾਬਾਦ ਵਿੱਚ ਉੱਥੇ ਬੈਠੇ ਸਨ। ਉੱਥੇ ਬੈਠਿਆਂ ਨੂੰ ਇੱਕ ਮੁਗਲ ਨੇ ਆ ਕੇ ਕਿਹਾ ਕਿ ਚਲੋ ਤੁਸੀਂ ਵੀ ਕੈਦੀ। ਉਸ ਵੇਲੇ ਇੱਕ ਬ੍ਰਾਹਮਣ ਦੇ ਭਾਈ ਲਾਲੋ ਮਹਾਰਾਜ ਦੀ ਸ਼ਰਨ ਆਏ। ਗੋਬਿੰਦ ਲੋਕ ਜਿਹੜੇ ਆਏ ਸੀ ਉਹਨਾਂ ਨੂੰ ਇਹ ਬ੍ਰਾਹਮਣ ਦੇ ਘਰ ਕੋਈ ਪੁੱਤਰੀ ਦਾ ਵਿਆਹ ਹੋ ਕੇ ਮਠਿਆਈ ਦਿੱਤੀ, ਉਹ ਭੁੱਖਿਆਂ ਨੂੰ ਤਾਂ ਤੋਰ ਦਿੱਤਾ ਦੇ ਕੇ ਮਠਿਆਈ। ਤੇ ਭਾਈ ਲਾਲੋ ਨੂੰ ਕਿਹਾ ਤੂੰ ਚਾਰ ਕੋਲ ਤੋਂ ਸੁੱਖਾ ਤਲਾ ਉੱਥੇ ਜਾ ਕੇ ਨਿਵਾਸ ਕਰ। ਆਪ ਤੇਜੀ ਪਾਤਸ਼ਾਹ ਬੈਠੇ ਨੇ, ਮੁਗਲ ਨੇ ਕਿਹਾ ਕਿ ਅੱਗੇ ਚੱਲੋ ਸਾਡੇ। ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਕੈਦੀਆਂ ਨੂੰ ਸੁਣਾਉਣ ਵਾਸਤੇ ਮੁਗਲ ਦੇ ਕਹੇ ਤੋਂ ਉੱਠ ਕੇ ਤੁਰ ਪਏ। ਸਰਬਰਾਜ ਸਿਰ ਤੇ ਦੋਵੇਂ ਜਣਿਆਂ ਨੂੰ ਚੱਕ ਕੇ ਬੋਝਾ ਰੱਖਣਾ ਚਾਹਿਆ, ਉਹ ਸਿਰ ਤੇ ਨਹੀਂ ਪੰਡ ਟਿੱਕੀ ਮਹਾਰਾਜ ਸਾਹਿਬ ਦੇ, ਇੱਕ ਜਿੱਥ ਦੀਆਂ ਹੱਥ ਭਰ ਉੱਚੀ ਰਹੀ ਮਹਾਰਾਜ ਸਿਰ ਨਾਲ ਨਾਲ ਜੁੜੇ। ਇਸ ਪ੍ਰਕਾਰ ਉਹ ਹੈਰਾਨ ਹੋ ਗਏ। ਉਵੇਂ ਪਰ ਨਾਲ ਨਾਲ ਪੰਡ ਮਹਾਰਾਜ ਸਾਹਿਬ ਦੇ ਤੁਰੀ ਜਾਵੇ ਤੇ ਸਿਰ ਦੇ ਨਾਲ ਨਹੀਂ ਲੱਗੀ ਉੱਚੀ। ਇੱਕ ਭਾਈ ਬਾਲੇ ਨੂੰ ਪੰਡ ਚਕਾ ਸੀ ਤੇ ਮਰਦਾਨੇ ਨੂੰ ਕੜੀ ਵਾਲਾ ਘੋੜਾ ਫੜਾ ਦਿੱਤਾ। ਮਹਾਰਾਜ ਕਹਿੰਦੇ ਮਰਦਾਨਿਆਂ ਰਵਾ ਬਜਾ, ਕਹਿੰਦੇ ਮਹਾਰਾਜ ਤੁਸੀਂ ਬੜੇ ਬੇਪਰਵਾਹ ਹੋ, ਇਹ ਘੋੜਾ ਇੰਨਾ ਅੜੀ ਵਾਲਾ ਮੇਰੇ ਦੋਹਾਂ ਹੱਥਾਂ ਨਾਲ ਸਾਂਭ ਕੇ ਤੁਰਿਆ ਜਾਂਦਾ ਹੈ, ਤੇ ਜੇ ਘੋੜਾ ਛੱਡਦਾ ਮੁਗਲ ਮਾਰਨ ਦੇ ਮੈਨੂੰ ਇਹ ਭੱਜ ਜੂਗਾ। ਮਹਾਰਾਜ ਕਹਿੰਦੇ ਆਪੇ ਤੁਰੇ ਆਊ, ਫਿਕਰ ਨਾ ਕਰ। ਮਰਦਾਨੇ ਨੇ ਉਸ ਵੇਲੇ ਬਚਨ ਮੰਨ ਕੇ ਘੋੜਾ ਛੱਡਦਾ, ਘੋੜਾ ਖੜ ਗਿਆ। ਨਿਸ਼ਚਾ ਆ ਗਿਆ, ਮਰਦਾਨੇ ਰਵਾਬ ਖੋਲ ਕੇ ਵਜਾਉਣ ਲੱਗਾ। ਆਪ ਸ਼ਬਦ ਪੜ੍ਹਦੇ ਜਾਂਦੇ ਆ ਉਸ ਵੇਲੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਦਾ ਜਮ ਕਰ ਮੁਗਲ ਚੜਾਇਆ, ਵਿਅਕਤੀ ਮਾਰ ਪਈ ਕਰਲਾਣੀ ਪੈਂਤੀ ਦਰਦ ਨਾ ਆਇਆ। ਇਸ ਪ੍ਰਕਾਰ ਦੇ ਵਾਰਤੇ ਜਾ ਰਹੇ ਹੈ। ਜਦੋਂ ਉੱਥੇ ਮਹਾਰਾਜ ਸਾਹਿਬ ਗਏ, ਉੱਥੇ ਜਾ ਕੇ ਸਬਜ਼ਾਂ ਨੂੰ ਕੈਦ ਖਾਨੇ ਜਿੱਥੇ ਸੀ ਸਾਰੇ ਲੋਕ ਬਿਠਾਏ ਉੱਥੇ ਬਿਠਾ ਦਿੱਤਾ। ਇੱਕ ਚੱਕੀ ਮਹਾਰਾਜ ਦੇ ਕੇ ਵੱਡੀ ਸਾਰੀ ਰੱਖ ਦਿੱਤੀ ਤੇ ਬਾਕੀ ਭਾਈ ਬਾਲੇ ਮਰਦਾਨੇ ਨੂੰ ਇੱਕ ਦੇ ਦਿੱਤੀ। ਕਹਿੰਦੇ ਦਾਣਾ ਦਲੋ। ਮਹਾਰਾਜ ਸਾਹਿਬ ਚੱਕੀ 'ਚ ਗਲਾ ਪਾਈ ਜਾਂਦੇ ਹੈ ਤੇ ਉਸ ਵਕਤ ਆਪੇ ਚੱਕੀ ਫਿਰੀ ਜਾਂਦੀ ਹੈ। ਵੇਖ ਕਰਕੇ ਉਹਨਾਂ ਨੂੰ ਜਿਹੜੇ ਮੁਗਲ ਸੀ ਉਹਨੂੰ ਜਾ ਕੇ ਭੱਜ ਜਾ ਕੇ ਬਾਬਰ ਨੂੰ ਦੱਸਿਆ ਤੇ ਬਾਬਰਾ ਤੋਂ ਹੀ ਕਹਿ ਕਹੇ ਜੇ ਕਰਾਮਾਤ ਵਾਲੇ ਸੰਤ ਆ ਗਏ ਹੈ, ਇਹ ਚੱਕੀ ਆਪੇ ਫਿਰਦੀ ਹੈ। ਭਾਈ ਮਨੀ ਸਿੰਘ ਨੇ ਤਾਂ ਲਿਖਿਆ ਵੀ 1100 ਕੈਦੀ ਸੀ। ਭਾਈ ਗੁਰਦਾਸ ਦੀ ਵਾਰ ਰੱਖਦੀਆਂ ਹੋਇਆ ਉੱਥੇ ਉਹਨਾਂ ਨੇ ਲਿਖਿਆ ਕਿ 1100 ਕੈਦੀ ਸੀ ਉਸ ਵੇਲੇ ਇਹ ਬਾਬਰ ਦੀ ਕੈਦ ਵਿੱਚ। ਉਹਨਾਂ ਨੂੰ ਮਾਰਨ ਕਿਹਾ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਚੱਕੀਆਂ ਆਪੇ ਫਿਰਨਗੀਆਂ, ਗਲਾ ਪਾਈ ਜਾਓ। ਇਹ ਉਸ ਵੇਲੇ ਚੱਕੀਆਂ ਆਪੇ ਫਿਰਨ ਲੱਗ ਗਈਆਂ, 1100 ਚੱਕੀ ਆਪੇ ਫਿਰਨ ਲੱਗ ਗਈ ਤੇ ਗਲਾ ਪਾਈ ਜਾਣ, ਜਾਪ ਕਰੀ ਜਾਣ ਖੁਸ਼ ਹੋ ਕੇ। ਵੇਖ ਕੇ ਬਾਬਰ ਗੁਰੂ ਸਾਹਿਬ ਦੇ ਪੈਰੀ ਪੈ ਗਿਆ, ਕਹਿੰਦੇ ਮਹਾਰਾਜ ਮੈਨੂੰ ਬਖਸ਼ਿਓ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਕਿਹਾ ਬਖਸ਼ਿਆ ਤਾਂ ਜਾਵੇਂਗਾ ਜਿਹਨਾਂ ਤੇਰੇ ਨਾਲ ਜੰਗ ਕੀਤਾ, ਪਠਾਣਾਂ ਨੂੰ ਨਾਲ ਤਾਂ ਹੀ ਜੰਗ ਕੀਤਾ, ਆਹ ਜਿਹੜੇ ਇਸਤਰੀ ਤੇ ਪੁਰਖ ਦੇ ਬਾਲ ਕਬਰ ਤਾਂ ਕੈਦ ਕੀਤੇ, ਉਹਨਾਂ ਨੇ ਤੇਰਾ ਕੀ ਵਿਗਾੜਿਆ, ਇਹਨੂੰ ਰਿਹਾ ਕਰ ਦੇ। ਇਹ ਸੁਣ ਕੇ ਬਾਬਰ ਨੇ ਕੈਦ ਤੋਂ ਰਿਹਾ ਕਰਤੇ। ਗੁਰੂ ਸਾਹਿਬ ਜੀ ਖੁਸ਼ ਹੋਏ, ਕਹਿੰਦਾ ਮਹਾਰਾਜ ਮੇਰੀ ਕੋਈ ਕਦੇ ਰਾਜ ਨਹੀਂ ਹੋਇਆ। ਮਹਾਰਾਜ ਕਹਿੰਦੇ ਚੰਗਾ, ਜਿੰਨਾ ਚਿਰ ਨਿਆਂ ਕਰੋਗੇ ਉਹਨਾਂ ਚਿਰ ਤੁਹਾਡੀ ਕੋਈ ਰਾਜ ਰਹੇਗਾ, ਜਦੋਂ ਨਿਆਂ ਛੱਡ ਦੋਗੇ ਸੀਸ ਦੇ ਕੇ ਤੁਹਾਨੂੰ ਵਾਪਸ ਕਰ ਲਵਾਂਗੇ। ਇਹ ਬਚਨ ਕੀਤੇ ਸਨ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ ਨੇ, ਕਿਉਂ ਯਮਨਾ ਰਾਜ ਦੇ ਕੈਦੀਆਂ ਨੂੰ ਸੁਣਾਉਣ ਵੇਲੇ, ਕਿਉਂ ਬੰਦੀ ਛੋੜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਾਹਿਬ ਬੰਦੀ ਮੋਚ, ਬੰਦੀ ਖਾਨੇ ਨੂੰ ਸੁਣਾਉਣ ਵਾਲੇ ਗੁਰੂ ਸਾਹਿਬ ਕੈਦੀਆਂ ਨੂੰ ਕੈਦ ਤੋਂ ਕੱਢਣ ਵਾਲੇ ਬੰਦੀ ਮੋਚ ਪਹਿਲੇ ਸਰੂਪ 'ਚ ਹੋਏ। ਫਿਰ 6ਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੀ ਕੈਦ ਵਿੱਚ ਮਹਾਰਾਜ ਸਾਹਿਬ ਜੀ ਨੂੰ ਕਾੜ ਸਤੀ ਤੋਂ ਬਚਣ ਵਾਸਤੇ ਇਸ ਨੇ ਕਲੀਸਾ ਕੱਢਣ ਵਾਸਤੇ ਬਹਾਨੇ ਨਾਲ ਚੰਦੂ ਨੂੰ ਭੇਜਿਆ ਸੀ, ਉਸ ਵੇਲੇ 52 ਰਾਜਾਂ ਕੈਦੀਆਂ ਨੂੰ ਗੁਰੂ ਸਾਹਿਬ ਜੀ ਨੇ ਆਪਦਾ ਪੱਲਾ ਪਕੜਾ ਕੇ ਸਾਰਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਕੱਢਿਆ ਸੀ ਕੈਦ 'ਚੋਂ। ਕਿਉਂ ਮਹਾਰਾਜ ਸਾਹਿਬ ਬੰਦੀ ਛੋੜ 6ਵੇਂ ਪਾਤਸ਼ਾਹ ਦਾ ਨਾਮ ਹੈ, ਗਈ ਬਹੋੜ ਬੰਦੀ ਛੋੜ ਨਹੰਕਾਰ ਦੁਸਾਰੀ ਕਲਗੀ ਘਰ। ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਤਾਰਾ ਆਜ ਨੂੰ ਮਾਰਿਆ, ਔਰੰਗਜ਼ੇਬ ਜਫਰਨਾਮੇ ਨਾਲ ਮਰ ਗਿਆ ਸੀ, ਬਹਾਦਰ ਸਾਹਿਬ ਗੱਡੀ ਤੇ ਬੈਠ ਕੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ। ਮਹਾਰਾਜ ਕਿਹਾ ਸਾਰੇ ਜੇਲ੍ਹ ਖਾਨਿਆਂ ਨੂੰ ਰਿਹਾ ਕਰ ਲਏ ਨੇ ਔਰੰਗਜ਼ੇਬ ਕੈਦੀ ਸੀ, ਬਹਾਦਰ ਸ਼ਾਹ ਨੇ ਬਚਨ ਮੰਨ ਕੇ ਉਹ ਸਾਰੇ ਕੈਦੀ ਰਿਹਾ ਕਰ ਦਿੱਤੇ ਸੀ। ਤੇ ਉਸ ਵਕਤ ਸਾਹਿਬ ਸਿੰਘ ਜੀ ਆਗਰੇ ਦੇ ਕੈਦੀਆਂ ਚੋਂ ਫਿਰਦਾ ਰਾਮ ਕਵੀ ਜਿਹੜਾ ਸੀ ਉਹ ਹਨੂੰਮਾਨ ਦਾ ਪਾਸ਼ਕ ਸੀ, ਚੇਲੇ ਦੇ ਪੱਤਰਾਂ ਦੇ ਉੱਤੇ ਉਸਨੇ ਭੋਜ ਪੱਤਰ ਦੇ ਉੱਤੇ ਹਨੂੰਮਾਨ ਨਾਟਕ ਲਿਖਿਆ ਹੋਇਆ ਸੀ। ਉਹ ਨਾਟਕ ਮਹਾਰਾਜ ਸਾਹਿਬ ਦੇ ਪਾਸ ਪੇਸ਼ ਕੀਤਾ ਸੀ। ਉਹਦੇ ਵਿੱਚ ਕੁਝ ਪਰਸ਼ੁਰਾਮ ਦਾ ਤੇ ਲਕਸ਼ਮਣ ਦਾ ਜਿਹੜਾ ਸੰਵਾਦ ਸੀ ਉਹ ਕੁਝ ਪੱਤਰੇ ਰੁੜਦੇ ਸਨ, ਉਹਨਾਂ ਥਾਂ ਕਾਂਸੀ ਰਾਮ ਪੰਡਿਤ ਮਹਾਰਾਜ ਦੇ ਕਵੀਆਂ 'ਚ ਸੀ, ਉਹਦੀ ਕਵਿਤਾ ਸ਼ਿਰਦਾ ਰਾਮ ਨਾਲ ਮਿਲਦੀ ਕਰਕੇ ਪੁਆਇਆ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਲਗੀ ਕਰਨ ਲਈ ਇਹ ਸਾਰੇ ਜੇਲ੍ਹ ਖਾਨੇ ਔਰੰਗਜ਼ੇਬ ਦੇ ਰਿਹਾ ਕਰਾ ਤੁਸੀਂ ਬਹਾਦਰ ਸ਼ਾਹ ਨੂੰ ਹੁਕਮ ਦੇ ਕੇ ਬਖਸ਼ਿਸ਼ ਕਰਕੇ ਇਸ ਪ੍ਰਕਾਰ ਸਾਹਿਬ ਸਮੇਤ ਜੀ
ਮੇਰੇ ਸਾਹਿਬ ਬੰਦੀ
ਮਾਇਆ ਦੇ ਗਰਭ ਰੂਪੀ ਬੰਦੀ ਖਾਣੇ ਤੋਂ ਛੁਡਾਉਣ ਵਾਲਾ ਹੈ, ਮਾਇਆ ਦੇ ਬੰਦੀ ਖਾਣੇ ਛੁਡਾਉਣ ਵਾਲਾ ਹੈ। ਕਿਰਪਾ ਕਰੋ ਸਾਨੂੰ ਜੀਵਾਂ ਦੇ ਵੀ ਬੰਦੀ ਖਾਣੇ ਤੋਂ ਮੋਹ ਛੁਡਾਉਣਾ ਕਰੋ ਆਪ।
ਹੋਵੇ ਸਾਧ ਸਾਨੂੰ
ਗੁਰਦੇ ਦੇ ਮਹੀਨੇ ਦੇ ਆਲਾ ਸਤਿਗੁਰੂ ਜੀ ਕਹਿੰਦੇ ਜੇ ਭਾਈ ਸਤਸੰਗਤ ਪ੍ਰਾਪਤ ਹੋ ਜਾਵੇ
ਸਾਰੀਆਂ
ਸੋਚ ਚਿੰਤਾ ਜਿਹੜੀਆਂ ਫਿਕਰ ਹੈ ਇਹ ਸਾਰੇ ਨਾਸ ਹੋ ਜਾਂਦੇ ਹੈ। ਕੱਟ ਕੇ ਜੀਵ ਜੋ ਹੈ ਇਹਨੂੰ ਜੇ ਸਤਸੰਗਤ ਦੀ ਪ੍ਰਾਪਤੀ ਹੋ ਜਾਵੇ ਸਾਰੀਆਂ ਸੋਚਾਂ ਫਿਕਰ ਚਿੰਤਾ ਇਹਦੇ ਨਾਸ ਹੋ ਜਾਂਦੇ ਹਨ, ਆਨੰਦ ਸਹਿਤ ਹੋ ਜਾਂਦਾ ਹੈ, ਸਭ ਚਿੰਤਾ ਤੇ ਰਹਿਤ ਹੋ ਜਾਂਦਾ। ਚਿੰਤਾ ਕਿਸੇ ਦੀ ਨਹੀਂ ਮੰਨੀ ਹੈ ਲੋਕਾਂ
ਨੇ। ਮਹੀਨੇ
ਦਾ ਉਚਾਰਨ ਕਰਦੇ ਫਰਮਾਉਂਦੇ ਹਨ
ਮੰਗਰ ਮਾਹ ਸੋਹੰਦੀ
ਮਹੀਨੇ ਵਿੱਚ ਸੋਹਨੀਤ ਹਨ
ਹਰ ਤੁਰ ਸੰਗ ਬੈਠੜੀਆ
ਸਖੀਆਂ ਆਪਣੇ ਪਤੀ ਦੇ ਪਾਲ ਸਰਬਤ ਆਗਿਆ ਵਿੱਚ ਪਿਆਰ ਵਿੱਚ ਨਾਲ ਬੈਠੀਆਂ ਹਨ ਜੀਆਂ ਉਹ ਮਧਰਲੇ ਮਹੀਨੇ ਦੇ ਸੋਭ ਨੀਤ ਹਨ। ਇਸੇ ਪ੍ਰਕਾਰ
ਮੰਗਰ ਮਾਹ ਸੋਹੰਦੀ
ਮਹੀਨਾ ਕਿਹੜਾ ਮੰਗ ਮੇਰਾ ਘਰ ਘਰ ਇਹ ਜਿਹੜਾ ਸਰੀਰ ਹੈ ਮਨੁੱਖਾ ਜਾਣੀ ਕਿ ਘਰ ਵਿੱਚ ਜੋ ਅੰਤਾ ਕਰਨ ਕਿ ਮੇਰਾ ਘਰ ਹੈ ਇਹ ਵਿੱਚ ਬੈਠੀਆਂ ਨੇ ਮੱਘਰ ਦਾ ਮਹੀਨਾ ਬਣਿਆ ਹੋਇਆ ਹੈ ਜਿਹਦੇ ਤੋਂ ਮਹਾਂਪੁਰਖ ਸਖੀਆਂ ਸੋਭ ਨੀਤ ਹਨ ਮਹਾਤਮਾ
ਹਰ ਤਰ ਸੰਗ ਬੈਠੜੀ
ਅਕਾਲ ਪੁਰਖ ਪਤੀ ਹੈ ਉਹਦੇ ਨਾਲ ਜਿਹਨਾਂ ਦੀਆਂ ਬਿਰਤੀਆਂ ਬੈਠਦੀਆਂ ਉਸਤ ਹੋ ਗਈਆਂ ਹਨ ਜਿਹਨਾਂ ਦਾ ਮਨ ਕਿਸੇ ਪਾਸੇ ਨਹੀਂ ਦੌੜਦਾ ਜਾਂਦਾ ਨਹੀਂ ਹਰ ਵਕਤ ਮਹਾਰਾਜ ਬੋਲ ਕੇ ਬੈਠੇ ਰਹਿੰਦੇ ਆ। ਕਈ ਲੋਕ ਉਸਦੇ ਵਿੱਚ ਬੈਠੋ ਆ ਕੇ ਪ੍ਰਾਣ ਬਚਾਉਂਦੇ ਆ, ਕਈ ਦਸਵੇਂ ਦੁਆਰ 'ਚ ਪ੍ਰਾਣ ਚੜਾਉਂਦੇ ਹਨ, ਕੋਈ ਪੁੱਠੇ ਲਮਕਦੇ ਆ, ਕੋਈ ਧੂਣੀਆਂ ਪਾਉਂਦੇ ਆ, ਕੋਈ ਜਲ ਧਾਰਾ ਕਰਦੇ ਆ, ਕੋਈ ਵਰਤ ਆਦਿ ਰੱਖਦੇ ਆ। ਮਹਾਰਾਜ ਦੇ ਨਾਲ ਫਿਰ ਵੀ ਬਿਰਤੀ ਦਾ ਵੇਖਿਆ ਨਹੀਂ ਜਾਂਦਾ, ਕੋਈ ਸਿੱਧੀਆਂ ਦੇ ਬਲ ਕਰਕੇ ਉਡਾਰੀਆਂ ਮਾਰਦੇ ਹਨ, ਫਿਰ ਵੀ ਮਨ ਚੰਚਲ ਹੈ, ਟਿਕਦਾ ਨਹੀਂ ਹੈ। ਪਰ ਪਰਮੇਸ਼ੁਰ ਦੇ ਨਾਲ ਬੈਠਣਾ ਸਾਹਿਬ ਸਿੰਘ ਜੀ ਜੋ ਵੀ ਕਹਿੰਦੇ ਉਹ ਬੈਠਿਆ ਜਾਂਦਾ ਹੈ। ਪ੍ਰਮਾਣ ਕਰਕੇ ਨਿੰਦਰਾ ਸਮਰਤੀ ਵਿਕਲਪ ਇਹਨਾਂ ਨੂੰ ਜੇ ਰੋਕ ਲਈਏ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੂੰ ਤਾਂ ਸਥਿਤ ਹੋਵਾਂਗੇ। ਉਹ ਇਸ ਪ੍ਰਕਾਰ ਪ੍ਰਮਾਣ ਦੱਸਣ ਵਾਲੀਆਂ ਚੀਜ਼ਾਂ ਵੱਲੋਂ ਬਿਰਤੀ ਨੂੰ ਰੋਕਦੇ ਆ। ਪ੍ਰਮਾਣ ਤੇ ਕਰਦੇ ਉਲਟੇ ਜਿਹੜੇ ਸੁਭਾਅ ਵੇਗ ਸ਼ਾਸਤਰ ਤੋਂ ਉਹਨੂੰ ਰੋਕਣ ਦਾ ਯਤਨ ਕਰਦੇ ਆ, ਨੀਂਦ ਆਉਣ ਤੋਂ ਬਚਾਅ ਕਰਦੇ ਆ, ਸਿਮਰਤ ਪਿਛਲੀਆਂ ਗੱਲਾਂ ਨੂੰ ਚੇਤੇ ਕਰਨ ਵੱਲੋਂ ਰੋਕਦੇ ਆ, ਵਿਕਲਪ ਫਲ ਦੀ ਇੱਛਾ ਬਹੁਤ ਹੋ ਗਈ ਜੇ ਕਮਾਈ ਥੋੜ੍ਹੀ ਵੀ ਇਹ ਵੀ ਅੰਦਰੋਂ ਰੋਕਦੇ ਆ। ਪੰਜ ਪ੍ਰਕਾਰ ਦੀਆਂ ਬਿਰਤੀਆਂ ਦਾ ਨਿਰੋਧ ਦਾ ਨਾਂ ਯੋਗ ਹੈ, ਕਿਉਂਕਿ ਬਿਰਤੀ ਨਿਰੋਧ ਦਾ ਪਤੰਜਲੀ ਜੀ ਨੇ ਇਹਦਾ ਨਾਂ ਯੋਗ ਦੱਸਿਆ ਹੈ। ਸਿੱਧੀਆਂ ਬਿਰਤੀਆਂ ਨੂੰ ਰੋਕ ਲੈਣ ਦਾ ਨਾਂ ਯੋਗ ਹੈ। ਇਸ ਤਰ੍ਹਾਂ ਪਰਮੇਸ਼ੁਰ ਨਾਲ ਦੱਸਣਾ ਚਾਹੁੰਦੇ ਆ, ਪਰ ਫਿਰ ਵੀ ਜੋ ਵੀ ਜੋ ਦਸਵੇਂ ਦੁਆਰ ਜਾਂਦੇ ਆ ਉਹਨੂੰ ਤੱਤਾਂ ਦੇ ਚਾਨਣ ਦੱਸਣ ਲੱਗ ਜਾਂਦੇ ਹਨ। ਜਿਹੜਾ ਚਿੱਟਾ ਚਿੱਟਾ ਚਾਨਣ ਹੈ ਉਹ ਪਾਣੀ ਦਾ ਤੱਤ ਦਾ ਸੁਭਾਅ ਹੈ, ਜਿਹੜਾ ਕਾਲਾ ਚਾਨਣ ਹੈ ਉਹ ਸਭ ਸੰਗਤੀ ਆਕਾਸ਼ ਦਾ ਸੁਭਾਅ ਹੈ, ਜਿਹੜਾ ਪੀਲਾ ਚਾਨਣ ਹੈ ਉਹ ਧਰਤੀ ਦਾ ਸੁਭਾਅ ਹੈ, ਜਿਹੜਾ ਹਰਾ ਚਾਨਣ ਹੈ ਇਹ ਆਪਣੇ ਪਾਉਣ ਦਾ ਸੁਭਾਅ ਹੈ, ਲਾਲ ਚਾਨਣ ਜਿਹੜਾ ਅੱਗ ਦਾ ਸੁਭਾਅ ਹੈ, ਇਵੇਂ ਜਿਹੜੇ ਮਿਸ਼ਰਤ ਸੁਭਾਅ ਉਹ ਤਿੰਨਾਂ ਗੁਣਾਂ ਦੇ ਸੁਭਾਅ ਹਨ। ਇਸ ਪ੍ਰਕਾਰ ਰੰਗਾਂ 'ਚ ਜੋ ਵੀ ਵੇਖਣ 'ਚ ਪਰ ਜਾਂਦੇ ਆ ਉਹ ਤੱਤਾਂ ਦੇ ਰੰਗ ਸਰੀਰ 'ਚ ਪ੍ਰਤੀਕ ਹੁੰਦੇ ਆ, ਜਦੋਂ ਅਕਾਦੇ ਹੋ ਕੇ ਵੇਖਦੇ ਆ ਜਿਹੜਾ ਤੱਤ ਸਰੀਰ 'ਚ ਵਧਿਆ ਹੁੰਦਾ ਉਹ ਰੰਗ ਪ੍ਰਤੀਕ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਨੂੰ ਸਰੀਰ ਨੂੰ ਦੇਖਿਆ ਜਾਂਦਾ, ਮਨ ਉਹ ਰੰਗਾਂ ਦੇ ਵੇਖਣ 'ਚ ਪਰ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਆਤਮਨੀ ਪਰਮਾਤਮਨੀ ਜਿੰਦ ਤੇ ਸਾਜ ਯੋਗਾ ਇਹ ਸਾਖ ਜੋ ਕ੍ਰਿਸ਼ਨ ਜੀ ਨੇ ਗੀਤਾ 'ਚ ਕਥਨ ਕੀਤਾ ਸ਼ਾਸਤਰ ਉਹ ਗਿਆਨ ਦਾ ਵਾਚਕ ਹੈ। ਇੱਕ ਤਾਂ ਸਾਹ ਦੇ ਨਿਸ਼ਰਵਾਦੀ ਹੋਇਆ ਨਾ, ਇੱਥੇ ਸਾਹ ਗਿਆਨੀ ਦਾ ਨਾਂ ਕ੍ਰਿਸ਼ਨ ਜੀ ਨੇ ਗੀਤਾ 'ਚ ਲਿਖਿਆ। ਉਹ ਗਿਆਨਵਾਨਾਂ ਨੇ ਆਤਮਾ ਜੀਵ ਨੂੰ ਪਰਮਾਤਮਾ ਦੇ ਨਾਲ ਜੋੜ ਲੈਣ ਦਾ ਨਾਂ ਯੋਗ ਸਮਝਿਆ ਹੈ। ਚਿੱਤ ਦੇ ਪਾਣੀ ਦੱਸਣਾ ਪਰਮੇਸ਼ੁਰ ਜੋੜ ਲੈਣਾ ਤੇ ਮਹਾਰਾਜ ਦਾ ਬਚਣਾ ਚਿੱਤਾ ਚਿੱਤ ਸਮਾਇਤ ਹੋਵੇ ਰੰਗ ਕਰਨਾ, ਚਿੱਤ ਨੂੰ ਚੇਤਨ ਦੇ ਵਿੱਚ ਸਮਾ ਦੀਏ ਫਿਰ ਘਣਾ ਆਨੰਦ ਉਸ ਪਰਮੇਸ਼ੁਰ ਦਾ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਜਿਹਨਾਂ ਨਾਲ ਦੀ ਬਿੱਤੀ ਨੂੰ ਵਿਰੋਧ ਕਰਕੇ ਬਿਨਾਂ ਪ੍ਰਵੇਸ਼ ਤੋਂ ਅੰਦਰ ਬਾਹਰ ਹੋਰ ਕੁਝ ਨਹੀਂ ਦੇਖਦੇ, ਇਸ ਪ੍ਰਕਾਰ ਹੱਗੇ ਨਾਲ ਦੀ ਬਿੱਤੀ ਉਸ ਕਰੋ ਜਿਹਨਾਂ ਦੀ ਵੇਖੀ ਹੈ, ਵਾਸਨਾ ਜਿਹਨਾਂ ਦੀਆਂ ਮਿਟ ਗਈਆਂ ਹਨ, ਅੰਦਰ ਬਾਹਰ ਉਸਦੇ ਜੋਤੀ ਸਰੂਪ ਨੂੰ ਵੇਖਦੇ, ਜਤਰ ਜਾਓ ਤਾਂ ਵਿਸਲ ਪਹਿਲਾ ਜਿਸ ਪਾਸੇ ਬਿੱਤੀ ਜਤਰ ਜਤਰ ਮਨੋ ਜਾਤੀ ਸਤਤ ਬ੍ਰਹਮ ਦ੍ਰਿਸ਼ਾਤੀ। ਇਸ ਪ੍ਰਕਾਰ ਮਾਰੇ ਨਾਲ ਚੋਟੀਆਂ ਬਿੱਤੀਆਂ ਬੈਠ ਗਈਆਂ ਜਿਹਨਾਂ ਇਸਤ ਹੋ ਗਈਆਂ ਹਨ। ਉਹ ਸਾਹਿਬ ਸਿੰਘ ਜੀ ਇਸ ਅੰਤਾ ਕਹਿੰਦੇ ਕਿ ਘਰ ਦੇ ਵਿੱਚ ਮਹਾਂਪੁਰਖ ਤੁਰਿਆ ਕਰਕੇ ਸਿੱਧ ਹੋ ਕੇ ਉਹ ਮਹਾਤਮਾ ਸੁਹਾਂਦੀਆਂ ਜੀਵਨ ਮੁਕਤ ਹੋ ਕੇ ਸ਼ੋਭਾ ਪਾਉਂਦੇ ਹਨ।
ਤਿੰਨ ਕੀ ਸ਼ੋਭਾ ਤਿਆਗਣੀ,
ਉਹਨਾਂ ਮਹਾਂਪੁਰਖਾਂ ਦੀ ਜਿਹੜੀ ਸ਼ੋਭਾ ਵਡਿਆਈ ਹੈ ਉਹ ਕਿੰਨੀ ਕੁ ਦਿਨ ਤੋਂ ਦੱਸੀਏ, ਵਿਚਾਰ ਤੋਂ ਦੱਸੇ ਕਥਨ ਨਹੀਂ ਕੀਤੀ ਜਾ ਸਕਦੀ। ਉਹਨੂੰ ਸਵਰਗ ਦੇ ਰਾਜੇ ਇੰਦਰ ਵਰਗਾ ਕਹਿ ਦਈਏ, ਇੰਦਰ ਕਲਪਨਾ ਦਾ ਮਾਰਿਆ ਹੋਇਆ ਹੈ, ਗੌਤਮ ਦੇ ਘਰ ਜਾ ਕੇ ਸ਼ਰਾਫ ਲੈ ਲੈਂਦਾ, ਕਈ ਵਾਰੀ ਬੈਂਕ ਅੰਦਰ ਤੋਂ ਰਾਜ ਖੋਹ ਲੈਂਦੇ ਹੈ, ਫਿਰ ਦੇਵੀ ਦੀ ਉਪਾਸਨਾ ਕਰਕੇ ਚੰਡੀ ਦੀ ਉਪਾਸਨਾ ਕਰਕੇ ਬੈਂਕਾਂ ਨੂੰ ਮਰਵਾ ਕੇ ਫਿਰ ਰਾਜ ਚਾਹੁੰਦਾ, ਕਦੇ ਵਿਸ਼ਨੂੰ ਦੇ ਜਾ ਕੇ ਅਧੀਨ ਹੁੰਦਾ, ਅਧੈਨ ਨੂੰ ਰੱਖਿਆ ਕਰੋ। ਇਸ ਪ੍ਰਕਾਰ ਇੰਦਰ ਦਾ ਸੰਕਲਪਾਂ ਦਾ ਵੀ ਮਾਰਿਆ ਹੋਇਆ ਹੈ। ਫਿਰ ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ, ਉਮਰ ਭੋਗ ਜਾਂਦੇ, ਵੱਡੀ ਉਮਰ ਭਾਵੇਂ ਹੈ ਹੋ ਗਈ। ਇਸ ਪ੍ਰਕਾਰ ਚਿੰਤਾ ਜੰਮਣ ਮਰਨ ਦੀ ਪਿਆ ਰਹਿੰਦਾ ਹੈ। ਇਸ ਕਰਕੇ ਉਹਨਾਂ ਦਾ
ਤਿੰਨ ਕੀ ਸ਼ੋਭਾ ਤਿਆਰ,
ਇੰਦਰ ਦੇ ਰਾਜ ਵਰਗੀ ਸ਼ੋਭਾ ਦੱਸੀਏ, ਜਿੱਥੇ ਇੰਦਰ ਜਿਹੜਾ ਹੈ ਉਹ ਅਨੇਕ ਪ੍ਰਕਾਰ ਦੇ ਕੋਈ ਵੀ ਤਪ ਕਰਨ ਲੱਗ ਜਾਵੇ, ਉਹਦੇ ਤਪ ਤੋੜਨ ਵਾਸਤੇ ਲੱਗਾ ਰਹਿੰਦਾ, ਕਿਤੇ ਮੇਰੀ ਪਦਵੀ ਨੂੰ ਨਾ ਪ੍ਰਾਪਤ ਕਰ ਲਏ, ਇਹ ਸੰਸਾ ਹੀ ਬਣਿਆ ਰਹਿੰਦਾ ਹੈ। ਇਸ ਕਰਕੇ ਇੰਦਰ ਪਦਵੀ ਵਰਗੀ ਸ਼ੋਭਾ ਨਹੀਂ ਉਹਨਾਂ ਦੀ। ਕੋਈ ਕਹਿੰਦੇ ਬਰਮ ਲੋਕ ਦੇ ਬ੍ਰਹਮਾ ਦੀ ਪਦਵੀ ਜਿੰਨੀ ਸ਼ੋਭਾ ਹੋ, ਬ੍ਰਹਮਾ ਦੀ ਸਾਧ ਸੰਗੋਗੀ ਜਿਸ ਵੇਲੇ ਬ੍ਰਾਹਮਣ ਦੇ ਕਿੰਦਰ ਨਾਵੇਂ ਪੁੱਤਰ ਪੁੱਤਰਾਂ ਨੇ ਦਸਾਂ ਤਪ ਕਰਕੇ ਬ੍ਰਹਮ ਪਦਵੀ ਨੂੰ ਪਾ ਲਿਆ ਤੇ ਸ੍ਰਿਸ਼ਟੀ ਰਚਣ ਲੱਗ ਗਏ, ਸੰਸਾ ਪੈ ਗਿਆ ਬ੍ਰਹਮਾ ਨੂੰ, ਅੱਖਾਂ ਖੋਲੀਆਂ, 10 ਸ੍ਰਿਸ਼ਟੀਆਂ ਬਣੀਆਂ ਗਏ। ਤੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਇਹ ਕੌਣ ਸ੍ਰਿਸ਼ਟੀਆਂ ਰਚੀਆਂ? ਕਹਿੰਦੇ ਹੇ ਬ੍ਰਹਮਾ, ਇਹ ਵੀ ਇਹ ਇੰਦਰ ਨਾਵੇਂ ਬ੍ਰਾਹਮਣ ਦੇ ਪੁੱਤਰ 10 ਸ੍ਰਿਸ਼ਟੀਆਂ ਰਚੀਆਂ, ਉਹਨਾਂ ਨੇ ਆਪਦੇ ਸੰਕਲਪਾਂ ਰਚੀਆਂ, ਤੂੰ ਆਪਦੇ ਰਚਨਾ ਮਨੋਮਈ ਸ੍ਰਿਸ਼ਟੀ ਹੈ ਤੁਹਾਡੀ, ਤੂੰ ਕਿਉਂ ਸ਼ੰਕਾ ਕਰਨਾ? ਈਸ਼ਵਰ ਕਰਤਾ ਸਾਡੀ ਤਾਂ ਸਾਰੀ ਰਚਨਾ ਇੱਕੋ ਹੀ ਹੈ। ਇਹ ਸੁਣ ਕੇ ਬ੍ਰਹਮਾ ਬਹੁਤ ਦਿਲ ਦੇ ਉੱਤੇ ਢਿੱਲਾ ਜਿਹਾ ਹੋ ਕੇ, ਵੀ ਮੈਂ ਤਾਂ ਆਪ ਨੂੰ ਮੰਦੇ ਮੈਂ ਸੰਭੂ ਹਾਂ, ਸਿੱਧੇ ਪ੍ਰਕਾਸ਼ ਰੂਪ ਹੈ, ਇਹ ਤਾਂ ਬ੍ਰਹਮੇ ਇਹੋ ਜਿਹੇ ਕੋਟ ਬ੍ਰਹਮੇ ਜਗ ਸਾਜਣ ਲਈ ਬਣਾਏ ਹੋਏ ਹੈ, ਕਿਉਂ ਬ੍ਰਹਮ ਪਦਵੀ ਕੋਈ ਵੀ ਵੱਡੀ ਨਹੀਂ ਹੈ, ਤੋ ਉਹਨਾਂ ਦੀ ਸ਼ੋਭਾ ਬ੍ਰਹਮ ਪਦਵੀ ਦੇ ਬਰਾਬਰ ਵਿੱਚ ਗਿਣ ਕੇ ਦੱਸੀਏ।
ਜੇ ਸਾਹਿਬ ਮੇਲੜੀਆ,
ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਮੇਲ ਲੀਆਂ ਹਨ, ਉਹਨਾਂ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ, ਨਾ ਬ੍ਰਹਮੇ ਦੀ ਪਦਵੀ ਬਰਾਬਰ, ਨਾ ਕੈਲਾਸ਼ ਪਰਬਤ ਦੀ ਪਦਵੀ ਤੇ, ਜਿਵੇਂ ਸਿੰਧੀ ਸਮਾਧੀ ਲਾ ਕੇ ਦੱਸਦਾ 88,000 ਵਰਾ, ਜਿਸ ਵਕਤ ਸਾਹਿਬ ਸੰਗਤ ਜੀ ਸਿੰਧੀ ਦੇ ਅੰਦਰ ਮੋਹਣੀ ਉਤਾਰਾ ਕੇ ਭੁਲਾ ਦਿੰਦੇ ਹਨ, ਉਸ ਵੇਲੇ ਸਾਰੇ ਧੋਖਾਂ ਤੁਰਿਆ ਫਿਰਦਾ, ਇਸ ਪ੍ਰਕਾਰ ਦੀ ਹਾਲਤ ਹੈ। ਸੋ ਉਹਨਾਂ ਮਹਾਤਮਾ ਦੀ ਹੋਇਆ ਜੀ ਸੋਭਾ ਨਹੀਂ ਕਹੀ ਜਾ ਸਕਦੀ ਦੁਨੀਆਂ ਜੈਸੀ।
ਜੇ ਸਾਹਿਬ ਮੇਲੜੀਆ,
ਜਿਹੜੀਆਂ ਸਾਹਿਬ ਅਕਾਲ ਪੁਰਖ ਨੂੰ ਬ੍ਰਹਮਾ ਕਾਰ ਬਿਲਕੁਲ ਕਰਕੇ ਆਪਦੇ ਸਰੂਪ ਮੇਲਦੀਆਂ ਨੇ ਮਹਾਂਪੁਰਖ ਸਖੀਆਂ,
ਮਨ ਮਨ ਮੌਲਿਆ ਸਾਧ ਸੇ ਰਾਮ ਸੇ,
ਉਹਨਾਂ ਦਾ ਕੰਮ ਤੇ ਮਨ ਮੌਲਿਆ ਪ੍ਰਫੁੱਲਿਤ ਹੋ ਰਿਹਾ ਹੈ, ਰਾਮ ਪਰਮੇਸ਼ਵਰ ਦੇ ਸਾਥ ਮਿਲ ਕੇ, ਹਰ ਮੈਂ ਤਨ ਹਾਂ ਤਨ ਮੈਂ ਹਰ ਹੈ, ਸਰਵ ਨਿਰੰਤਰ ਸੋਏ, ਤਨ ਵਿੱਚ ਪਰਮੇਸ਼ਵਰ ਨੂੰ ਜਾਣਦੇ ਹੈ ਅਤੇ ਪਰਮੇਸ਼ਵਰ ਨੂੰ ਸਰੀਰ ਤੇ ਸਮਝਦੇ ਹੈ, ਮਨ ਮੈਂ ਆਪ ਮਨ ਆਪਣੇ ਮਾਂ ਹੈ, ਮਨ ਵਿੱਚ ਆਪ ਪਰਮੇਸ਼ਵਰ ਹੈ, ਮਨ ਵਿੱਚ ਕਲਪਤ ਰੂਪ ਹੈ, ਉਹ ਅਦਿਸ਼ ਦਾਨ ਸੂਮ ਮੰਨਦਾ ਹੈ। ਇਸ ਪ੍ਰਕਾਰ ਜਾਣ ਕੇ ਤਨ ਤੇ ਮਨ ਉਹਨਾਂ ਦਾ ਨਿਰੰਤਰ ਪਰਮੇਸ਼ਵਰ ਦੇ ਨਾਲ ਮਿਲ ਰਿਹਾ ਹੈ, ਮੌਲਿਆ ਪ੍ਰਫੁੱਲਿਤ ਹੋ ਰਿਹਾ ਪ੍ਰੇਮ ਰੰਗ ਵਿੱਚ,
ਸੰਗ ਸਾਧ ਸਹੇ ਲੜੀਆ,
ਇਹ ਦਾਤ ਕਿਹਨਾਂ ਨੂੰ ਪ੍ਰਾਪਤ ਹੋਈ? ਸੰਗ ਸਾਧ ਸਹੇ ਲੜੀਆ, ਜਿਹੜੇ ਸਾਧ ਸੰਗਤ ਦੀਆਂ ਸੰਗਣਾ ਸਹੇਲੀਆਂ ਬਣੀਆਂ ਹਨ, ਸਾਧ ਸੰਗਤ ਦੇ ਮਹਾਤਮਾ ਜਿਹੜੇ ਪ੍ਰੇਮੀ ਬਣੇ ਵਿਗਿਆਸੂ, ਜਿਹਨਾਂ ਨੂੰ ਜਿਸਨ ਭੇਟਾ ਸਾਧ ਸੰਗ, ਸੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਨਿਹਾਲ ਹੋ ਜਾਂਦੇ ਹਨ। ਸ੍ਰੇਸ਼ਟ ਪੁਰਖਾਂ ਦੇ ਜਿਹੜੇ ਸਹੇਲੀ ਪਿਆਰੀਆਂ ਹਨ ਸਖੀਆਂ, ਸ੍ਰੇਸ਼ਟ ਪੁਰਖ ਜਿਹਨਾਂ ਨੂੰ ਮਨ ਨੂੰ ਸਾਧਿਆ ਹੈ, ਵਕਾਰ ਪੰਜੇ ਕਹਿਤ ਕਬੀਰ ਪੰਜ ਦੇ ਕੀਰੇ, ਤਿੰਨ ਤੇ ਨੌਂ ਪਰੰਪਰ ਦੂਰੇ, ਜਿਹਨਾਂ ਨੇ ਪੰਜਾਂ ਵਕਾਰਾਂ ਨੂੰ ਜਿੱਤਿਆ ਹੈ। ਇਸ ਦਰਬਾਰ ਕੁਮਾਰ ਨੇ ਕਿਹਾ, ਜਿਨ ਪੰਜ ਮਾਰ ਬਾਜ਼ਾਰ ਗੁਜ਼ਾਰੇ, ਸੋ ਪੂਰਾ ਇਹ ਕਲੀਰੇ, ਜਿਹਨਾਂ ਨੂੰ ਪੰਜਾਂ ਨੂੰ ਮਾਰ ਕੇ ਹੁਸ਼ਿਆਰ ਹੋ ਕੇ ਮਾਰ ਦਿੱਤਾ ਹੈ, ਉਹ ਪੂਰਨ ਪੁਰਖ ਹੈ ਕਲ ਦੇ ਵਿੱਚ। ਐਸੇ ਜਿਹੜੇ ਸਾਰੇ ਸ੍ਰੇਸ਼ਟ ਪੁਰਖ ਹੈ, ਉਹਨਾਂ ਦੀਆਂ ਸਹੇਲੀਆਂ ਆਪਣੀਆਂ ਦੁਰਗੀਆਂ ਜਿਹਨਾਂ ਨੇ ਬਣਾਈਆਂ, ਪਿਆਰੇ ਜੀਵਨ ਬਣਾਏ ਜਿਹਨਾਂ ਨੇ,
ਸਾਧ ਜਨਾ ਤੇ ਬਾਹਰ,
ਜੇ ਮਹਾਰਾਜ ਸਾਧ ਸੰਗਤ ਬਿਨਾ ਨਹੀਂ ਲਾਭ ਪ੍ਰਾਪਤ ਹੁੰਦਾ, ਤਾਂ ਮਹਾਰਾਜ ਕਹਿੰਦੇ ਜੋ ਸਾਧ ਸੰਗਤ ਤੋਂ ਬਾਹਰ ਹੈ ਉਹ ਬੇਰੁਖਾਂ ਦੀ ਸੰਗਤ ਹੈ। ਇਸੇ ਪ੍ਰਕਾਰ ਜਿਸ ਪ੍ਰਕਾਰ ਅਣਮਤ, ਦੁਰਮਤ, ਮਨਮਤ ਆਦਿਕ ਸੁਭਾਅ ਹਨ, ਉਹ ਸਾਧ ਸੰਗਤ ਤੋਂ ਬਾਹਰ ਹੈ। ਜਿਹੜੇ
ਰਹਿਣ ਅਕੇਲੜੀਆ,
ਉਹ ਸਾਧ ਸੰਗੀ ਕੇਲ ਨਾ ਹੁੰਦਾ ਆਨੰਦ ਦਾ, ਅਕੇਲੜੀਆਂ ਨਾ ਦੁਖੀ ਦਾ, ਉਹ ਦੁੱਖ ਵਿੱਚ ਹੀ ਰਹਿੰਦੀਆਂ ਹਰ ਵਕਤ, ਸੁੱਖ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦਾ, ਅਕੇਲੀਆਂ ਕੱਲੀਆਂ ਰੂਹਾਂ ਰਹਿੰਦੀਆਂ ਹਨ। ਜਿਵੇਂ ਸਾਧ ਸੰਗ ਜਿਹੜੀ ਨਰ ਦਿੰਦੀ ਹੈ, ਜਿਹੜੀ ਕੱਲੀ ਹੋਵੇ ਉਹ ਪਾਸੇ ਵਿੱਚ ਮਾਰੀ ਜਾਂਦੀ ਹੈ, ਅਤੇ ਜਿਹੜੀ ਜੋੜਾ ਹੁੰਦੀ ਹੈ ਉਹ ਪੁੱਗ ਜਾਂਦੀ ਹੈ, ਨਰਦ ਇਸੇ ਪੌਂ ਵਾਰਾਂ ਜਿਹਨੂੰ ਪੈ ਜਾਣ ਉਹ ਪੁੱਗ ਜਾਂਦੀ ਹੈ। ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ ਜਿਹੜੇ ਜਿੱਤ ਲਵੇ, ਉਹਨਾਂ ਨੂੰ ਪੌਂ ਵਾਰਾਂ ਪੈਂਦੇ ਹੈ, ਉਹ ਜਿੱਤ ਜਾਂਦੇ ਹਨ। ਜੀਵ ਇਸ ਦੀ ਏਕਤਾ ਰੂਪ ਜੋੜਾ ਨਰਦਾਂ ਦਾ ਬਣ ਕੇ, ਅਤੇ ਜਿਨ੍ਹਾਂ ਦੇ ਭਾਈ ਤਿੰਨ ਕਾਣੇ ਪੈ ਜਾਣ ਤਿੰਨ ਗੁਣਾਂ ਦੇ, ਉਹ ਨਰਦਾਂ ਟੁੱਟ ਜਾਂਦੀਆਂ ਨੇ, ਮੈਂ ਸ਼ੁੱਧ ਪਰਮੇਸ਼ਰਾਂ ਟੁੱਟ ਜਾਂਦੀ ਹੈ, ਉਹ 84 ਦੇ ਵੇਗ ਆਉਂਦੇ ਜਾਂਦੇ ਰਹਿੰਦੇ ਹਨ, ਇਸ ਕਰਕੇ ਅਕੇਲੀ ਦਾ ਦੁਖੀ ਰਹਿੰਦੇ ਹਨ, ਇਕੱਲੀ ਮਰਦੀ ਨਹੀਂ ਮਾਰੇ ਜਾਂਦੇ ਵਾਰ ਵਾਰ ਜੁਨਾਂ ਚ,
ਤਿੰਨ ਦੁੱਖ ਨਾ ਕਬ ਹੀ ਉੱਤਰ,
ਜਿਹੜਾ ਮਰਨ ਦਾ ਦੁੱਖ ਹਰ ਵਕਤ ਬਣਿਆ ਰਹਿੰਦਾ ਹੈ, ਕਦੇ ਉੱਤਰਦਾ ਨਹੀਂ ਹੈ,
ਇਹ ਜਨਮ ਕਾ ਵਸ ਪੜੀਆ,
ਇਹਨਾਂ ਤੋਂ ਸਾਧ ਸੰਗ ਜੀ ਜਨਮ ਦਾ ਦੁੱਖ ਹੈ, ਜਿਸ ਪ੍ਰਕਾਰ ਜਨਮ ਦਾ ਦੁੱਖ ਇੰਨਾ ਮੰਨਿਆ ਹੈ, ਜਿਵੇਂ ਸੁਨਿਆਰਾ ਜਿਹੜਾ ਹੈ ਜਿੰਦਰੀ ਥਾਣੀ ਉਹ ਬਰੀਕ ਛੇਕਾਂ ਥਾਣੀ ਤਾਰਾਂ ਨੂੰ ਖਿੱਚਦਾ ਹੈ, ਉਹ ਤਾਰਾਂ ਮੋਟੀਆਂ ਖਿੱਚੀਦੀਆਂ ਪਤਲੀਆਂ ਪੈ ਜਾਂਦੀਆਂ, ਐਂ ਬੱਚੇ ਜੰਮਦੇ ਜੰਮਦੇ ਕਈ ਪਤਲੇ ਹੋ ਕੇ ਜੰਮਦੇ ਆ, ਕਈ ਮਰੇ ਹੋਏ ਜੰਮਦੇ ਆ, ਅਤੇ ਕਈ ਬਸ਼ੁੱਧ ਹੋ ਕੇ, ਕਈ ਸਾਲ ਸਾਲ ਬੋਲਣ ਦੀ ਜਾਚ ਹੀ ਨਹੀਂ ਆਉਂਦੀ, ਇਸ ਪ੍ਰਕਾਰ ਦਾ ਜਿਹੜਾ ਦੁੱਖ ਹੈ ਇਹ ਗਰਭ ਦਾ ਦੁੱਖ ਹੈ, ਕਿਹਾ ਨਹੀਂ ਜਾ ਸਕਦਾ। ਫਿਰ ਜਿਸ ਵਕਤ ਗਰਭ ਤੋਂ ਡਿੱਗਦਾ ਹੈ ਜਿਵੇਂ ਫਲ ਵਿੱਚੋਂ ਕੀੜਾ ਥੱਲੇ ਡਿੱਗ ਪੈਂਦਾ, ਇਸ ਪ੍ਰਕਾਰ ਦੁੱਖ ਤੋਂ ਬਸੁਰਗ ਪਿਆ ਰਹਿੰਦਾ, ਜਦੋਂ ਮੂਰਛਾ ਖੁੱਲਦੀ ਫਿਰ ਵਾਂ ਵਾਂ, ਪਹਿਲਾਂ ਓਮਕਾਰ ਦਾ ਜਾਪ ਕਰਦਾ ਫਿਰ ਵਾਂ ਵਾਂ ਨਿਕਲਣ ਲੱਗ ਜਾਂਦੀ ਹੈ, ਫਿਰ ਰੋਣ ਲੱਗ ਜਾਂਦਾ, ਹੌਲੀ ਹੌਲੀ ਫਿਰ ਉਹ ਬਾਲਕ ਅਵਸਥਾ ਦੇ ਵਿੱਚ ਮਾਤਾ ਝੋਰੀ ਛਿੱਟ ਕੇ ਪਾ ਕੇ ਆਪਦੇ ਵਿਹਾਰਾਂ 'ਚ ਲੱਗੀ ਰਹਿੰਦੀ ਹੈ, ਅਤੇ ਉਸ ਬੱਚੇ ਦਾ ਸੁਭਾਅ ਇਹੋ ਜਿਹਾ ਹੁੰਦਾ, ਖਾਣ ਦੀ ਤ੍ਰਿਸ਼ਨਾ ਬਹੁਤੀ ਹੁੰਦੀ ਹੈ, ਵੇਖਣ ਦੀ ਕਦੇ ਚੰਦ ਵੱਲ ਉਗਲ ਕਰਦਾ, ਚੰਦ ਨੂੰ ਹੁਣ ਕੌਣ ਪਕੜਾ ਕੇ ਦੇਵੇ, ਕਦੇ ਕੋਈ ਤ੍ਰਿਸ਼ਨਾ ਦੌੜਦੀ ਹੈ, ਦਿਲ ਸਿੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਇਹੋ ਜਿਹੀ ਹਾਲਤ ਬੱਚੇ ਦੀ ਰਹਿੰਦੀ ਹੈ, ਅੰਧ ਗੁੰਗ ਪਿੰਗਲ ਮਤਹੀਨਾ, ਅੱਖਾਂ ਦੇ ਸਹਿਤ ਹੁੰਦਾ ਪਛਾਣ ਨਹੀਂ ਕਰ ਸਕਦਾ, ਜ਼ੁਬਾਨ ਦੇ ਸਹਿਤ ਦਾ ਗੁੰਗਾ ਹੁੰਦਾ ਆਪਦੇ ਦੁੱਖ ਨਹੀਂ ਦੱਸ ਸਕਦਾ, ਪਰ ਉਹਨਾਂ ਤੁਰ ਨਹੀਂ ਸਕਦਾ, ਮਲਕ ਸਾਹਿਬ ਆਦਿ ਵਿੱਚੋਂ ਹੀ ਕਰ ਦਿੰਦਾ ਹੈ, ਇਸ ਤਰ੍ਹਾਂ ਪਿੰਗਲਾ ਹੁੰਦਾ ਹੈ, ਅਤੇ ਮੁੱਖ ਬੁੱਧੀ ਨਹੀਂ ਹੁੰਦੀ, ਮਤਹੀਣਾ ਹੁੰਦਾ ਹੈ, ਇਹੀ ਜੀ ਹਾਲਤ ਬੱਚੇ ਦੀ ਬਾਲਕ ਅਵਸਥਾ ਵਿੱਚ ਪਹਿਲਾਂ ਹੁੰਦੀ ਹੈ, ਮਾਤਾ ਪਿਤਾ ਸੰਭਾਲ ਕੇ ਰੱਖਦੇ ਹੈ, ਹੌਲੀ ਹੌਲੀ ਜਦੋਂ ਸਿਆਣਾ ਹੋ ਜਾਂਦਾ ਫਿਰ ਸਾਹ ਸੰਗੀ ਖੇਲਣ 'ਚ ਲੱਗ ਜਾਂਦਾ ਹੈ, ਬਾਲਕਪਣੇ ਜਿਹੜੇ ਵੱਡੇ ਬੱਚੇ ਹੁੰਦੇ ਨੂੰ ਕੁੱਟ ਦਿੰਦੇ ਹੈ, ਫਿਰ ਰੋਂਦਾ ਘਰ ਨੂੰ ਆਉਂਦਾ, ਫਿਰ ਮਾਪਿਆਂ ਦੀ ਲੜਾਈ ਆਪੋ ਵਿੱਚ ਹੀ ਪਾਉਂਦਾ ਹੈ, ਇਉਂ ਬਾਲਕ ਬੁੱਧ ਦੇ ਵਿੱਚ ਇਸ ਪ੍ਰਕਾਰ ਦੇ ਕਲੇਸ਼ ਬਣੇ ਰਹਿੰਦੇ ਹਨ, ਕੋਈ ਚੀਜ਼ ਖੋ ਲੈਂਦਾ ਤਾਂ ਰੋਂਦਾ ਹੈ, ਜੇ ਉਹਨੂੰ ਝੂਠ ਦਿੰਦੇ ਮਾਪੇ ਤਾਂ ਰੋਂਦਾ, ਇਹੋ ਜਿਹੀ ਹਾਲਤ ਰਹਿੰਦੀ ਹੈ, ਅਤੇ ਫਿਰ ਜਿਹੜੇ ਕਿਸ਼ੋਰ ਅਵਸਥਾ ਹੁੰਦੀ ਹੈ ਉਸ ਵੇਲੇ ਖਾਣ ਪੀਣ 'ਚ ਦੌੜਦਾ ਰਹਿੰਦਾ, ਜਿੰਨੇ ਪਦਾਰਥ ਖਾਣੇ ਚਾਹੁੰਦਾ ਉਹਨੇ ਹੱਥ ਨਹੀਂ ਆਉਂਦੇ, ਫਿਰ ਚੋਰੀ ਕਰਦਾ, ਕਦੇ ਚੋਰੀ ਮੱਖਣ ਖਾ ਲਿਆ ਕੱਢ ਕੇ, ਕਦੇ ਕੋਈ ਹੋਰ ਚੋਰੀ ਕਰ ਲਈ, ਇਹੋ ਜਿਹੀ ਹਾਲਤ ਪੈ ਜਾਂਦੀ ਹੈ, ਫਿਰ ਜਦੋਂ ਜਵਾਨ ਹੋ ਜਾਂਦਾ ਫਿਰ ਗੁੱਸੇ ਨੂੰ ਦਵਾ ਲੈਂਦੇ ਹੈ, ਔਗਣਾਂ 'ਚ ਲੱਗਾ ਰਹਿੰਦਾ, ਬੁਰਾ ਭਲਿਆਂ ਦਾ ਪਛਾਣੀ ਬਣਜਾਰਾ ਮਿੰਦਰਾ ਮਿੱਤਰਾ, ਇਸ ਪ੍ਰਕਾਰ ਦੀ ਹਾਲਤ ਹੈ, ਉਹ ਆਪਣੇ ਧਰਮ ਨੂੰ ਛੱਡ ਦਿੰਦਾ ਹੈ, ਫਿਰ ਧਰਮ ਦੀ ਗਿਆਨੀ 'ਚ ਸਾਰਾ ਜਿਹੜਾ ਜ਼ੋਰ ਹੁੰਦਾ ਉਹ ਖਤਮ ਹੋ ਜਾਂਦਾ, ਫਿਰ ਖਾਣ ਪੀਣ ਵਾਸਤੇ ਅਤੇ ਉਹ ਜਿਹੜੀ ਸੰਤਾਨ ਹੋ ਜਾਂਦੀ ਹੈ ਉਹਦੇ ਪਾਲਣ ਵਾਸਤੇ ਜੋੜਨ ਵਾਸਤੇ, ਕੋਈ ਨੌਕਰੀ ਕਰਦਾ, ਕੋਈ ਟੋਕਰੀ ਵਾਹੁੰਦਾ, ਦੁਕਾਨ ਕਰਦਾ ਹੈ, ਅਤੇ ਕੋਈ ਕਿਸੇ ਪ੍ਰਕਾਰ ਦਾ ਹਲ ਵਾਹੁੰਦਾ ਹੈ, ਕੋਈ ਸਮਾਗਮ ਕਰਦਾ, ਇਸ ਤਰ੍ਹਾਂ ਯਤਨ ਕਰਦਾ, ਫਿਰ ਜਦੋਂ ਬੁੜਾ ਹੋ ਜਾਂਦਾ ਉਸ ਵੇਲੇ ਪੁੱਤਰੇ ਪੋਤੇ ਪੁੱਤਰ ਕੁਝ ਨਹੀਂ ਪੁੱਛਦੇ, ਗੱਲ ਨਹੀਂ ਕਰਦੇ, ਕਹਿੰਦੇ ਇੱਥੇ ਬੈਠਾ ਰਹੋ ਕੁੱਤੇ ਦਾ ਅੰਦਰ ਆਉਣ ਦਿਆ ਕਰ, ਇਸ ਪ੍ਰਕਾਰ ਦੀ ਹਾਲਤ ਸਾਹਿਬ ਸਿੰਘ ਜੀ, ਜਿਹੜੇ ਦੁੱਖ ਹੈ ਕਹੇ ਨਹੀਂ ਜਾ ਸਕਦੇ,
ਤਿੰਨ ਦੁੱਖ ਨਾ ਕਬ ਹੀ ਉੱਤਰ,
ਮੌਤ ਦਾ ਦੁੱਖ ਜਿਹੜਾ ਉਹ ਤਾਂ ਸਾਰਿਆਂ ਨੂੰ ਵੇਖਣਾ ਹੀ ਹੈ ਜਦੋਂ ਆਵੇਗਾ, ਉਹ ਦੁੱਖ ਜੰਮਣ ਮਰਦਾ ਕਦੇ ਉਹਨਾਂ ਦਾ ਉੱਤਰਦਾ ਹੀ ਨਹੀਂ ਹੈ,
ਇਹ ਜੰਮ ਕੇ ਵਸ ਪੜੀਆ,
ਉਹ ਜਮਾਂ ਦੇ ਵਸ ਰੂਹਾਂ ਪੈ ਗਈਆਂ ਹਨ, ਜੋ ਸਤਸੰਗਤ ਦੇ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹ ਗੁਣੀ ਪੱਲੇ ਬੰਨੇ ਆ, ਲੋਕ ਅਵਗੁਣਾਂ 'ਚ ਬੰਨੇ ਗੰਠੜੀ, ਗੁਣ ਨਾ ਦਿਹਾਜੇ ਕੋਏ, ਗੁਣ ਕਾ ਦਾਸ ਨਾਨਕਾ ਬਿਰਲਾ ਕੋਈ
ਹੋਏ,
ਉਚਾਰਿਆ ਹੈ ਜਿਨ੍ਹਾਂ ਰਾਵਿਆ ਮਾਣਿਆ ਹੈ, ਪ੍ਰਭੂ ਸੰਗਤ ਜੋ ਆਪਣਾ ਅਕਾਲ ਪੁਰਖ ਹੈ ਉਹਦੇ ਆਨੰਦ ਨੂੰ ਜਿਨ੍ਹਾਂ ਸਾਹਿਬ ਸਿੰਘ ਜੀ ਮਾਣਿਆ ਹੈ,
ਇਹ ਜਿਸਨ ਨਿਤ ਖੜੀਆ,
ਉਹ ਸਾਹਿਬ ਸਿੰਘ ਜੀ ਦਾ ਪ੍ਰਤੀ ਖੜੀਆਂ ਸਾਹਿਬ ਧੰਨ ਰੂਹਾਂ ਜੁੜੀਆਂ ਹਨ, ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਉਹਨਾਂ ਵਿੱਚ ਰੋਲ ਹਨ, ਮਨ ਦੀਆਂ ਵਾਸਨਾ ਮਿਟ ਚੁੱਕੀਆਂ ਹਨ, ਹਰ ਵਕਤ ਜਿਵੇਂ ਕੋਈ ਪਟਵਾਣੀ ਹੋ ਕੇ ਰਾਜੇ ਦੀ ਸੇਵਾ ਕਰਨ ਵਾਸਤੇ ਪੱਖਾ ਲੈ ਕੇ ਖੜੀ ਰਵੇ ਅਤੇ ਪਾਣੀ ਲੈ ਕੇ ਖੜੀ ਰਵੇ, ਜਦੋਂ ਆਗਿਆ ਕਰਨ ਉਹਨੂੰ ਦੇਵਾਂ, ਉਹ ਸਮੈਤ ਚੁੱਪ ਰਹਿੰਦੇ ਮਹਾਤਮਾ, ਆਹ ਵਾਹਿਗੁਰੂ ਜੁੜੇ ਹੋਏ ਹੈ, ਉਹਨਾਂ ਨੂੰ ਪ੍ਰੇਮ ਰੂਪੀ ਪਾਣੀ ਦੇਣਾ ਹੈ, ਪਰਮੇਸ਼ਵਰ ਦੇ ਪੱਖ ਰੂਪੀ ਪੱਖਾ ਲੈ ਕੇ ਫੇਰਦੇ ਰਹਿੰਦੀਆਂ ਨੇ, ਉਹ ਸਮੈਤ ਚੁੱਪ ਹੋ ਕੇ ਸਾਹਿਬ ਧਾਮ ਚੁੱਪ ਹੋ ਕੇ ਹਰ ਵਕਤ ਪਰਮੇਸ਼ਰ ਦੇ ਸਨਮ ਖਰੀਦੇ ਹਨ,
ਰਤਨ ਜਵੇਹਰ ਲਾਲ ਹਾਰ,
ਇਸਤਰੀਆਂ ਦੇ ਗਹਿਣੇ ਸਜਦੇ ਹੁੰਦੇ ਆ, ਰਤਨ ਪਾਏ ਹੁੰਦੇ ਆ, ਜਵਾਹਰ ਪਾਏ ਹੁੰਦੇ ਆ, ਲਾਲ ਆਦਿਕ ਪਾਏ ਹੁੰਦੇ ਹਨ,
ਹਰ ਕੰਠ ਤਿਨਾ ਜੜੀਆ,
ਇਸ ਪ੍ਰਕਾਰ ਹਰੇਕ ਪ੍ਰਕਾਰ ਦੇ ਭੁੱਖਣਾ ਕੰਠਾ ਕੰਠਾ ਭੁੱਖਣਾ ਆਦਿ ਹੁੰਦੇ ਹੈ। ਜੇ ਤੇ ਹੀਰੇ ਜਹਿਰ ਆਦਿ ਜੜੇ ਹੁੰਦੇ ਆ ਗਹਿਣਿਆਂ ਵਿੱਚ, ਸੋਨੇ ਆਦਿਕਾਂ ਦੇ ਗਹਿਣੇ ਹੁੰਦੇ ਹਨ, ਇਸੇ ਪ੍ਰਕਾਰੋਂ ਮਹਾਤਮਾ ਦੇ ਗਹਿਣੇ ਹਨ।
ਰਤਨ ਜਵੇਹਰ ਲਾਲ ਹਾਰ,
ਰਤਨ ਜਿਹੜਾ ਵਿਰਾਗ ਹੈ ਪਰਮੇਸ਼ਵਰ ਦੇ ਮਿਲਣ ਦਾ, ਮੇਰਾ ਮਨ ਤੁਹਾਨੂੰ ਬਹੁਤ ਬੜਾ ਗਿਆ ਹਰ ਨਾਰਾਇਣ ਰਸ ਕਿੰਨੇ, ਹਰ ਵਕਤ ਵਿਰਾਗ ਕਿਹੜਾ ਰਹਿਣਾ, ਨੇਤਰਾ ਅਸੀਂ ਭੁੱਜੇ ਰਹਿਣੇ, ਇਹ ਸਭ ਸੁਣੀ ਪਰ ਤੀਬਰ ਕਰਤਾ ਵਿਰਾਗ ਜਿਹੜਾ ਹੈ ਇਹ ਰਤਨ ਹੈ। ਜਿਹਨਾਂ ਰਤਨ ਉਹਦਾ ਨਾਂ ਹੁੰਦਾ ਜਿਹਨੂੰ ਵੇਖ ਕੇ ਰੱਬ ਪ੍ਰੀਤੀ ਨਾ ਰਹੇ ਹੋਰ ਪਦਾਰਥ ਦੀ, ਵਿਰਾਗ ਜਦੋਂ ਆ ਜਾਵੇ ਹੋਰ ਕਿਸੇ ਚੀਜ਼ ਦਾ ਮੋਹ ਨਹੀਂ ਰਹਿੰਦਾ, ਬ੍ਰਹਮ ਲੋਕ ਲੋਕ ਹੋ ਗਏ ਕਾਗ ਦੁਸ਼ਕਸਮ ਤਿਆਗ, ਇਸ ਪ੍ਰਕਾਰ ਦਾ ਜਿਹੜਾ ਵਿਰਾਗ ਹੈ ਰਤਨ ਹੈ, ਇਹ ਰਤਨ ਉਹਨਾਂ ਦੇ ਪਾਸ ਭੁੱਖਣ ਹੈ।
ਲਾਲ ਜਵੇਹਰ,
ਜੋ ਜਵੇਹਰ ਗਿਆਨ ਜੇ ਨਾਂ ਚੱਲਦਾ ਹੈ, ਹਰ ਨਾਂ ਹਰਮ ਹੈ, ਜਿਹੜਾ ਆਪਦੇ ਜੌਹਰ ਵਿਖਾ ਕੇ ਗਾਹਕ ਦੀ ਬੁੱਧੀ ਨੂੰ ਹਰ ਲਵੇ, ਉਹ ਜਵਾਹਰ ਹੁੰਦਾ, ਉਹ ਗਿਆਨ ਹੈ। ਤੇ ਲਾਲ ਨਾਂ ਪ੍ਰੇਮ ਦਾ ਹੈ, ਹਰੀ ਦਾ ਜਿਹੜਾ ਪ੍ਰੇਮ ਹੈ,
ਹਰ ਕੰਠ ਸੁਣਾ ਜੜੀਆ,
ਹਰੀ ਦਾ ਨਾਮ ਹੀ ਉਹਨਾਂ ਦੇ ਰਤਨ ਹੈ, ਹਰੀ ਦਾ ਨਾਮ ਹੀ ਉਹਨਾਂ ਜਵਾਹਰ ਆਤ ਹੈ, ਹਰੀ ਦਾ ਨਾਮ ਹੀ ਲਾਲ ਹੈ, ਉਹਨਾਂ ਦੇ ਕੰਠ ਭੁੱਖਣ ਹਰ ਵਕਤ ਸਵਾਸ ਸਵਾਸ, ਨਾਨਕ ਜੀ ਦਾ ਨਾਮ ਦਾ ਰਾਖੋ ਸਿਆ ਪਰੋ, ਉਹ ਕੰਠ ਪਰੋ ਕੇ ਰੱਖਦੇ ਮਹਾਰਾਜ ਦੇ ਨਾਮ ਨੂੰ, ਆਉਂਦੇ ਜਾਂਦੇ ਸਵਾਸ ਨਾਲ ਸਿਮਰਨ ਕਰਦੇ ਹਨ, ਇਸ ਪ੍ਰਕਾਰ ਉਹਨਾਂ ਦੇ ਕੰਠਾ ਭੁੱਖਣ ਗਹਿਣੇ ਹਨਗੇ। ਇਹ ਜੜੀਆਂ ਲੜੀਆਂ ਹਨ, ਕਰਨਾ ਮੈਤਰੀ ਮੁੱਤਾ ਪੇਖਿਆ ਦੀਆਂ, ਐਸੀਆਂ ਸੋਹਣੀਆਂ ਲੜੀਆਂ ਜੜੀਆਂ ਹੋਈਆਂ ਨੇ, ਐਸੇ ਸੁੰਦਰ ਗਹਿਣੇ ਹਨ ਮਹਾਤਮਾ ਦੇ।
ਨਾਨਕ ਬਾਂਛਾ ਧੂੜ ਤੇ
ਲੰਗੂ ਜੀ ਕਹਿੰਦੇ ਨੇ, ਇਹ ਜਿਹੜੇ ਮਹਾਂਪੁਰਖ ਪਿਆਰੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਬਾਂਛਾ ਚਾਹੁਣਾ ਕਰੀਏ,
ਸਭ ਸਰਨੀ ਦਰ ਪੜੀਆ,
ਜਿਹਨਾਂ ਕਾਈ ਵਾਹਿਗੁਰੂ ਦੇ ਦਰ ਦੀ ਸ਼ਰਨ ਪਈਆਂ ਹਨ, ਜਿਹਨਾਂ ਨੇ ਹੋਰ ਸਾਰੇ ਆਸਰੇ ਛੱਡ ਦਿੱਤੇ ਹੈ, ਉਹਨਾਂ ਦੇ ਚਰਨਾਂ ਦੀ ਧੂੜ ਚਾਹੀਏ, ਧੰਨ ਪੁਰਖਾਂ ਨੇ ਸਰਦਾ ਅਸੀਂ ਸਾਡੇ ਅੰਦਰ ਹੋਣੀ ਚਾਹੀਦੀ ਹੈ।
ਮੰਦਿਰ ਪ੍ਰਭ ਆਰਾਧਨਾ,
ਮੀਨੇ ਦੁਆਰਾ ਮੇਰੇ ਘਰ ਦੇ ਪਰਮੇਸ਼ਰ ਸਾਰਿਆਂ ਦੇ ਅੰਤਾ ਕਰਨ ਦੇ ਅੰਦਰ ਹੈ, ਉਸ ਪ੍ਰਭੂ ਨੂੰ ਆਰਾਧਨਾ ਕਰੀਏ, ਦਿਲ ਦੀ ਭਾਵਨਾ ਨੂੰ ਯਾਦ ਕਰੀਏ,
ਜਨਮੜੀਆ
ਫੇਰ ਮਹਾਰਾਜ ਜੀ ਜੇ ਰਾਜਾਂਗੇ ਫੇਰ ਨਾ ਜੰਮਾਂਗੇ, ਕਹਿੰਦੇ ਬਹੁੜ ਨਾ ਜਨਮੜੀਆ, ਫੇਰ ਨੀ ਜਨਮ ਧਾਰਨਾ ਪਵੇਗਾ, ਫੇਰ ਨਾ ਮਰੀਆਂ ਜਾਣਾ ਪਊ, ਨਾ ਮਰਾਂਗੇ ਨਾ ਜੰਮਾਂਗੇ, ਜੰਮਣ ਮਰਨ ਤੇ ਰਹਿਤ ਹੋ ਜਾਣਾਂਗੇ, ਜੇ ਉਸ ਪਰਮੇਸ਼ਰ ਨੂੰ ਸਿਰਦੇ ਨਾਲ ਅਰਾਧਾਂਗੇ, ਇਸ ਪ੍ਰਕਾਰ ਇਹ ਫਲ ਹੋਵੇਗਾ। ਇਹ ਮੱਧਰ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਨੇ ਆਪਾਂ ਨੂੰ ਉਦੇਸ਼ ਬਖਸ਼ਿਆ ਹੈ।
ਨਾਨਕ ਬਾਂਛਾ ਧੂੜ ਤੇ ਨੇ ਪ੍ਰਭ ਸਰਨੀ ਦਰ ਪੜੀਆ, ਮੰਦਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।